सत्नाम कर्ता पुरुष निरभो निरवैर कालमौरत अजूनी सैभं गुरुप्रसाद सर्वशील ममनशीलं सर्वपावने मम पावनं सर्वकर्तव्ये ममं कर्ता नानक लेख छेप न लिख्यते हे प्राणनाथ गोविंदे कृपा निधान जगत गुरु हे संसार ताप हरण करुणा सब दुख हरो हे शरण जोग दयाले दीनानाथ मया करो शरीर स्वस्थ खीण सन सिमरंत नानक राम दमोदर माधवे गुरु रूप सत्संग जी फतेह प्रवान करने वाहिगुरु जी का खालसा वाहिगुरु जी की फतेह। भगत सिरमौर श्री नामदेव जी महाराज का यह महावाक जो मुक्त हो गए ने और शरीर का भी अंत हो गया ते पार ब्रह्म दे च लीन भी हो गए फिर जगत दे च आ गए यह ते अवतार कोटि दे च गिने जांदे आ गए इस वास्ते जगत का कल्याण करना आ गए इस वास्ते जगत नो दसन दी पार करन दी बड़ी प्रबल लालसा जीव दुखी ने लेकिन जो चल चल के पहुंचे ने साधना कर कर के पहुंचे ने बड़ी प्रबल श्रद्धा मुक्त हो गए ने वापस आवना इना दा नहीं आउंदा इना नू भगत कहंदे ने पिछले संस्कारां करके इस जीवन विच बड़ी दृढ़ता दे नाल चलदे ने और मुक्त हो जांदे ने। इस तरह दे भगतां विचों भगत नामदेव जी दा अपना एक खास स्थान है। पावन वाक दे अंदर नाम देव दो विषयां नूं छूंदे ने। प्रथम मनुख दे अंदर बड़ी प्रबल जीवेशना जीवन दी लालसा दूसरा मनुख दे अंदर बहुत प्रबल अहंकार है बड़ा प्रबल अहंकार है। अहंकारी प्राणी सिर्फ मनुख है पशु पक्षियां दे च लोभ ते होवेगा काम ते है मोह भी है अहंकार नहीं है। तुसी किसे भी पशु पक्षी नो अहंकारी नहीं कह सकते कामी कह सकते हो लोभी कह सकते हो मोह दे च ग्रसिया होया भी कह सकते हो क्रोधी भी कह सकते हो उन्होंने क्रोध भी आ जाते अहंकारी नहीं क्यों इतने स्याणे नहीं अहंकार का जन्म स्याणप तो आंदा समझ तो आंदा क्रोध मोह काम प्राकृतिक इत जन्म तो ही नाल चल रहे हैं, प्राकृतिक है। अहंकार मनुख पैदा करता है, अहंकार प्राकृतिक नहीं है। चूंकि मनुख एक समझदार प्राणी है, प्राणी उन्हों कहने जेदे अंदर प्राण चल रहे हैं, प्राणी प्राणी अनुवाद करिए उर्दू फारसी अरबी विच ते शब्द है जानवर, जिदे कोल जान है, जिदे कोल श्वास चल दे ने, जिवें असीं कहने ताकतवर इहदे कोल ताकत है, जानवर इहदे कोल जान है, तो जान ते पशु पक्षियां कोल भी है, मनुखां कोल भी है। इस वास्ते जानवर दा अनुवाद संस्कृत देश करिए प्राणी, प्राणी जिहदे अंदर प्राण चल रहे हैं। तो प्राणियां दे ते पशु पक्षी मनुख सारे आउंदे ने, पर इन्हां प्राणियां दे च कोई पशु ने, कुछ मनुष्य ने, कुछ देवते ने, इंज कह सकते हैं, यह वंड कर सकते हैं। जानवर ते सारे ने, पर जानवरां दे चों कुछ पशु ने, कुछ इंसान ने और कुछ फरिश्ते ने। अरबी फारसी की कहावत मुताबिक कुछ हैवान ने, कुछ इंसान ने, कुछ फरिश्ते ने। जानवर ते सारे ही ने, जानते सारे हैं कोल है, जानते सारे हैं दे अंदर चल दिए, श्वास ते सारे हैं दे अंदर चल दे। जानवरां दे चों कुछ हैवान ने, कुछ इंसान ने, कुछ हैवान ते इंसान नालों भी अगे ने, मनुखी दुनिया च वो फरिश्ते ने। इसनो हिंदी संस्कृत दे बयान करिए प्राणी ते सारे ही ने, सारे ही ने। प्राणियां दे चों कुछ पशु ने, कुछ मनुष्य ने, कुछ देवते ने। देवता पशु मनुष्य तो अग्गे है, पशु दे च हंकार नहीं है, पैदा हो सके इतनी समझ ही नहीं है। देवता समझ तो अग्गे चला गया, उहदे च ही हंकार नहीं है। समझ दे तल ते जी रहे है मनुख, मनुख हंकारी है, मनुष्य हंकारी। हमें रोग मानुख को देना, ये मनुख दा रोग है, किसी पशु पक्षी दा रोग नहीं है, देवते दा रोग नहीं है, संत दा रोग नहीं है, मनुख दा रोग है अहंकार। हूबहु फारसी ते अरबी विच भी इस तरह कहने ने, जानवर ते सारे ही ने। जानवरां दे चां कुछ हैवान ने, कुछ इंसान ने, कुछ फरिश्ते ने। हैवान जो शरीर दे तल ते जी रहे ने, इंसान जो सोच समझ दे तल ते जी रहे ने, फरिश्ते जो शरीर तो भी अग्गे लंघ गए, समझ तो भी अग्गे लंघ गए। शायद मैं कल ही अर्ज की थी सी, समझ वध तो वध परमात्मा दे द्वार तक पहुंचा सकती है, घर तक नहीं। कि समझ नू अकल नू छोड़ के जिसकी जान की अगे हिम्मत होवे, उही संत हो जाता है, उही फरिश्ता हो जाता है, उही देवता हो जाता है। पर मनुख का सारा माण तान मर्यादा ते समझ ते खड़ी है। जितनी ज्यादा समझ आती है, लोग कहते ना बड़ा समझदार है, उसकी प्रतिष्ठा आती है, ਹੁਣ ਸਮਝ ਤੋਂ ਕਿਵੇਂ ਅੱਗੇ ਲੰਘੇ। ਪਸ਼ੂ ਸਮਝ ਤੱਕ ਵੀ ਨਹੀਂ ਪਹੁੰਚਿਆ ਤੇ ਸਰੀਰ ਤੇ ਰੁਕਿਆ ਹੋਇਆ, ਮਨੁੱਖ ਸਮਝ ਤੱਕ ਪਹੁੰਚਿਆ। ਫਿਰ ਮਨੁੱਖਾਂ ਵਿੱਚ ਜਿਹੜੀਆਂ ਸ਼੍ਰੇਣੀਆਂ ਨੇ ਸਮਝ ਕਰਕੇ ਨੇ, ਜਿਤਨੀ ਜਿਤਨੀ ਕਿਸ ਕੋਲ ਜ਼ਿਆਦਾ ਸਮਝ ਹੈ ਫਿਰ ਸ਼੍ਰੇਣੀਆਂ ਬਣਦੀਆਂ ਜਾਂਦੀਆਂ। ਜੈਸੇ ਇੱਕ ਸਕੂਲ ਵਿੱਚ ਬਿਲਡਿੰਗ ਤੇ ਇੱਕੋ ਹੀ ਹੈ ਤੇ ਸਕੂਲ ਦੀ ਕਮੇਟੀ, ਪ੍ਰਬੰਧਕ ਕਮੇਟੀ ਵੀ ਇੱਕੋ ਹੀ ਹੈ, ਅੰਦਰ ਪ੍ਰਿੰਸੀਪਲ ਵੀ ਇੱਕੋ ਹੀ ਹੈ, ਪਰ ਸਕੂਲ ਵਿੱਚ ਕੁਝ ਪਹਿਲੀ ਕਲਾਸ ਹੈ, ਦੂਜੀ ਹੈ, ਤੀਜੀ ਹੈ, ਚੌਥੀ ਹੈ, ਪੰਜਵੀਂ ਹੈ, ਛੇਵੀਂ ਹੈ, ਸੱਤਵੀਂ, ਅੱਠਵੀਂ, ਨੌਵੀਂ, ਦਸਵੀਂ ਹੈ, ਨਰਸਰੀ ਹੈ। ਪ੍ਰਿੰਸੀਪਲ ਤੇ ਇੱਕੋ ਹੀ ਹੈ, ਬਿਲਡਿੰਗ ਵੀ ਇੱਕੋ ਹੀ ਹੈ, ਪ੍ਰਬੰਧਕ ਕਮੇਟੀ ਵੀ ਇੱਕੋ ਹੈ, ਪਰ ਫਿਰ ਵੀ ਸਕੂਲ ਵਿੱਚ ਕਲਾਸਾਂ ਨੇ। ਮਨੁੱਖ ਤੇ ਸਾਰੇ ਨੇ, ਸਾਰੇ ਮਨੁੱਖ ਦਿਖਾਈ ਦਿੰਦੇ, ਪਰ ਸਮਝ ਨਾਲ ਇਹਨਾਂ ਦੀਆਂ ਸ਼੍ਰੇਣੀਆਂ ਨੇ। ਇਹ ਕਹਿਣ ਵਿੱਚ ਮੈਨੂੰ ਕੋਈ ਸੰਕੋਚ ਨਹੀਂ, ਆਪ ਇਤਨੇ ਸਾਰੇ ਬੈਠੇ ਹੋ, ਸ਼੍ਰੇਣੀਆਂ ਨੇ, ਇਸ ਹਿਸਾਬ ਨਾਲ ਮੈਂ ਕਹਿ ਦਿਆਂ, ਕੋਈ ਪਹਿਲੀ ਕਲਾਸ ਦਾ ਹੋਵੇਗਾ, ਕੋਈ ਦੂਜੀ ਦਾ, ਕੋਈ ਤੀਜੀ ਦਾ, ਕੋਈ ਚੌਥੀ ਦਾ, ਕੋਈ ਪੰਜਵੀਂ, ਕੋਈ ਅੱਠਵੀਂ, ਨੌਵੀਂ, ਦਸਵੀਂ ਦਾ ਹੋਵੇਗਾ, ਭਾਵੇਂ ਇੱਕੋ ਹੀ ਸਤਸੰਗ ਵਿੱਚ ਬੈਠੇ ਨੇ, ਇੱਕੋ ਹੀ ਗੁਰੂ ਕੋਲ ਬੈਠੇ ਨੇ, ਔਰ ਸਾਰੇ ਇੱਕ ਤਰ੍ਹਾਂ ਦਾ ਕੀਰਤਨ ਸੁਣਦੇ ਹੋਇਆਂ ਵੀ ਇੱਕ ਤਰ੍ਹਾਂ ਦਾ ਨਹੀਂ ਸੁਣ ਰਹੇ, ਕਿਉਂ? ਕਲਾਸਾਂ ਅਲੱਗ ਅਲੱਗ ਨੇ, ਸ਼੍ਰੇਣੀਆਂ ਅਲੱਗ ਅਲੱਗ ਨੇ। ਮਨੁੱਖ ਦੀ ਸ਼੍ਰੇਣੀ ਰੰਗ, ਰੂਪ, ਨਸਲ, ਜ਼ਾਤ, ਭਾਸ਼ਾ ਕਰਕੇ ਨਹੀਂ ਬਣਦੀ, ਸਮਝ ਕਰਕੇ ਬਣਦੀ, ਸਮਝ ਕਰਕੇ ਬਣਦੀ। ਜਿਤਨੀ ਉਸਦੀ ਸਮਝ ਹੈ, ਇਤਨਾ ਉਹ ਅਗਲੀ ਸ਼੍ਰੇਣੀ 'ਚ ਜਾ ਰਿਹਾ ਹੈ, ਅਗਲੀ ਸ਼੍ਰੇਣੀ 'ਚ ਜਾ ਰਿਹਾ। ਪਰ ਜਿਤਨੀ ਸਮਝ ਹੈ, ਉਤਨਾ ਹੀ ਹੰਕਾਰ ਵੱਧਦਾ ਜਾ ਰਿਹਾ। ਪਹਿਲੀ ਕਲਾਸ ਦੇ ਬੱਚੇ ਕੋਲ ਇਤਨਾ ਹੰਕਾਰ ਨਹੀਂ ਆਉਂਦਾ ਜਿਤਨਾ ਪੰਜਵੀਂ ਵਾਲੇ ਕੋਲ ਆਉਂਦਾ। ਇੱਕ ਪੰਜਵੀਂ ਕਲਾਸ ਦੇ ਬੱਚੇ ਕੋਲ ਇਤਨਾ ਹੰਕਾਰ ਨਹੀਂ ਆਉਂਦਾ ਜਿਤਨਾ ਅੱਠਵੀਂ ਕੋਲ ਆਉਂਦਾ, ਤੇ ਅੱਠਵੀਂ ਕੋਲ ਵੀ ਇਤਨਾ ਹੰਕਾਰ ਨਹੀਂ ਜਿਤਨਾ ਦਸਵੀਂ ਕੋਲ ਹੈ, ਕਿਉਂਕਿ ਉਸ ਨਾਲੋਂ ਅੱਗੇ ਸਮਝ ਦੇ ਚ ਅੱਗੇ। ਬਾਹਰ ਦੀ ਇਹ ਸਾਰੀ ਜਾਣਕਾਰੀ ਤੇ ਸਮਝ ਮਨੁੱਖ ਦੇ ਹੰਕਾਰ ਨੂੰ ਵਧਾਉਂਦੀ ਹੈ, ਹੰਕਾਰ ਨੂੰ ਖੜੇ ਹੋਣ ਵਾਸਤੇ ਕੁਝ ਤੇ ਚਾਹੀਦਾ ਨਾ। ਪਹਿਲਾ ਸਿੰਘਾਸਣ ਹੰਕਾਰ ਦਾ ਹੈ, ਗਿਆਨ, ਤੂੰ ਕੀ ਜਾਣਦਾ, ਮੈਂ ਜ਼ਿਆਦਾ ਜਾਣਦਾ, ਹੰਕਾਰ, ਤੈਨੂੰ ਕੁਛ ਨਹੀਂ ਪਤਾ, ਤੂੰ ਕੁਛ ਵੀ ਨਹੀਂ ਜਾਣਦਾ, ਮੈਂ ਜ਼ਿਆਦਾ ਜਾਣਦਾ। ਪਹਿਲਾ ਸਿੰਘਾਸਣ, ਪਹਿਲੀ ਕੁਰਸੀ ਹੰਕਾਰ ਦੀ ਗਿਆਨ ਹੈ। ਗਿਆਨੀ ਹੰਕਾਰੀ ਹੋਵੇਗਾ, ਹੋਵੇਗਾ, ਅਗਰ ਗਿਆਨੀ ਹੰਕਾਰੀ ਨਾ ਹੋਵੇ ਤਾਂ ਫਿਰ ਬ੍ਰਹਮ ਗਿਆਨੀ ਹੈ, ਔਰ ਅਕਸਰ ਗਿਆਨੀਆਂ ਦਾ ਬ੍ਰਹਮ ਗਿਆਨੀ ਹੋਣਾ ਔਖਾ ਹੋ ਜਾਂਦਾ ਹੈ, ਹੰਕਾਰ ਬੜਾ ਪ੍ਰਬਲ ਹੰਕਾਰ ਹੈ। ਫਿਰ ਹੰਕਾਰ ਦਾ ਦੂਸਰਾ ਸਿੰਘਾਸਣ ਹੈ ਧਨ। ਤੇਰੇ ਕੋਲ ਕੀ ਹੈ, ਮੇਰੇ ਕੋਲ ਬਥੇਰਾ ਕੁਛ ਹੈ, ਬਹੁਤ ਕੁਛ ਹੈ। ਮਨੁੱਖ ਜਦ ਆਪਣਾ ਧਨ ਦਿਖਾਵੇ, ਆਪਣਾ ਹੰਕਾਰ ਦਿਖਾ ਰਿਹਾ, ਆਪਣੀ ਸ਼ਕਤੀ ਦੀ ਪ੍ਰਦਰਸ਼ਨੀ ਕਰ ਰਿਹਾ, ਗੱਲ ਬੁੱਲਦੀ ਨਹੀਂ। 15-16 ਸਾਲ ਹੋ ਗਏ, ਇੱਕ ਸੱਜਣ ਮੈਨੂੰ ਲੈ ਗਿਆ ਇੱਕ ਡੇਰੇ ਦੇ ਵਿੱਚ, ਉਹ ਸ਼ਰਧਾਲੂ ਵੀ ਸੀ, ਥੋੜ੍ਹਾ ਗਿਆਨੀ ਵੀ ਸੀ। ਪਹਿਲੇ ਮੈਨੂੰ 10-20 ਕਮਰੇ ਦਿਖਾਏ ਵੀ ਇਹ ਸਾਰੇ ਏਅਰ ਕੰਡੀਸ਼ਨ ਨੇ, ਪੈਟਰੋਲ ਪੰਪ ਵੀ ਸਾਡਾ ਆਪਣਾ ਹੀ ਹੈ, ਇਹ 35 ਗੱਡੀਆਂ ਖੜੀਆਂ ਨੇ, ਇਹ ਜੈਗੁਆਰ ਹੈ, ਇਹ ਮਰਸਰੀ ਹੈ, ਵਿਆਖਿਆ ਕਰਨ ਲੱਗ ਪਿਆ। ਮੈਂ ਕਿਹਾ ਪਹਿਲੇ ਇਹ ਦੱਸੋ, ਮੈਨੂੰ ਕਿਸੇ ਰਾਜੇ ਜਾਂ ਨਵਾਬ ਦੇ ਮਹਿਲ ਵਿੱਚ ਲਿਆਇਓ ਜਾਂ ਕਿਸੇ ਸੰਤ ਦੇ ਡੇਰੇ 'ਚ ਲਿਆਇਓ? ਕਿੱਥੇ ਲੈ ਆਇਆ ਤੇ ਜੇ ਇਹ ਹੀ ਮੈਂ ਦੇਖਣੀਆਂ ਨੇ ਤੇ ਬਥੇਰੀਆਂ ਨੇ ਅਮੀਰਾਂ ਦੇ ਘਰਾਂ ਚ ਤੁਸੀਂ ਸੰਤ ਨਾ ਆਖੋ ਮੈਨੂੰ ਇੰਝ ਆਖੋ ਕਿ ਇੱਕ ਅਮੀਰ ਬੰਦੇ ਦੇ ਦਰਸ਼ਨ ਕਰਾਉਣ ਲਿਆਇਆ ਠੀਕ ਇੱਕ ਅਮੀਰ ਬੰਦੇ ਦੇ ਘਰ ਦੇ ਚ ਲਿਆਇਆ ਇੰਝ ਨਾ ਆਖੋ ਸਤਸੰਗ ਦੇ ਚ ਲਿਆਇਆ ਤੇ ਤੁਸੀਂ ਬੋਲਣਾ ਹੈ ਇੱਕ ਸੰਤ ਕੋਲ ਲਿਆਇਆ ਤੇ ਤੁਸੀਂ ਕਥਾ ਕਰਨੀ ਹੈ ਤੁਹਾਨੂੰ ਇੰਝ ਕਹਿਣਾ ਚਾਹੀਦਾ ਇੱਕ ਧਨਾੜ ਦੇ ਘਰ ਦੇ ਚ ਆਇਆ ਇੱਕ ਧਨਵਾਨ ਕੋਲ ਆਇਆ ਮੈਨੂੰ ਕਹਿੰਦੇ ਕਿ ਮਸਕੀਨ ਜੀ ਇਹ ਕੀ ਆਖਦੇ ਪਏ ਮੈਂ ਕਿਹਾ ਤੁਸੀਂ ਦਿਖਾਉਂਦੇ ਹੀ ਉਹੀ ਕੁਛ ਪਏ ਮੈਨੂੰ ਇਹ ਕੁਛ ਦੇਖਣ ਦੀ ਮੇਰੀ ਰੁਚੀ ਨਹੀਂ ਤੇ ਮੈਂ ਬਥੇਰੀਆਂ ਦੇਖੀਆਂ ਜਾਂ ਥਾਂ ਥਾਂ ਤੇ ਦਿਸਦੀਆਂ ਜੇ ਇੱਕ ਸੰਤ ਦੇ ਡੇਰੇ ਚ ਆਇਓ ਤੇ ਫਿਰ ਕੁਛ ਦਿਖਾਓ ਜੋ ਸੰਤ ਕੋਲ ਹੁੰਦਾ ਕਿਤਨੀ ਸ਼ਾਂਤੀ ਹੈ ਕਿਤਨਾ ਸਕੂਨ ਹੈ ਕਿਤਨੀ ਸਮਾਧੀ ਹੈ ਕਿਤਨਾ ਆਤਮ ਬੋਧ ਹੈ ਕਿਤਨਾ ਅਨੁਭਵ ਹੈ ਕੁਝ ਇਸ ਤਰ੍ਹਾਂ ਦੀ ਗੱਲ ਕਰੋ ਇਹ ਕੀ ਗੱਲ ਕਰਦੇ ਪਏ ਪਰ ਹੰਕਾਰ ਉਹਦਾ ਦੂਜਾ ਸਿੰਘਾਸਣ ਹੈ ਧਨ ਸੰਪਦਾ ਇਹਦਾ ਡੇਰਾ ਕੀ ਹੈ ਸਾਡਾ ਡੇਰਾ ਬਹੁਤ ਵੱਡਾ ਹੁਣ ਤੇ ਡੇਰੇਦਾਰ ਸਾਵਧਾਨ ਹੋ ਗਏ ਨੇ ਜੇ ਮੈਂ ਜਾਣਾ ਹੁਣ ਨਹੀਂ ਦਿਖਾਉਂਦੇ ਨੇ ਤੇ ਪਹਿਲੇ ਮੈਨੂੰ ਸਾਰੇ ਕਮਰੇ ਹੀ ਦਿਖਾਉਂਦੇ ਹੁੰਦੇ ਸਨ ਦੇਖਦਿਆਂ ਦੇਖਦਿਆਂ ਮੈਂ ਥੱਕ ਜਾਂਦਾ ਸੀ ਉਹਨਾਂ ਨੂੰ ਕਹਿੰਦਾ ਸੀ ਕਮਰੇ ਦਿਖਾ ਦਿਖਾ ਕੇ ਮੈਨੂੰ ਥਕਾ ਛੱਡਿਆ ਤੇ ਹੁਣ ਮੈਂ ਕਥਾ ਕੀ ਕਰਾਂ ਇਹ ਸਾਜ਼ੋ ਸਮਾਨ ਦਿਖਾ ਦਿਖਾ ਕੇ ਹੀ ਮੈਨੂੰ ਥਕਾ ਛੱਡੇ ਹੁਣ ਜਿਹਨਾਂ ਨੂੰ ਮੇਰੇ ਮੂੰਹ ਫੱਟ ਸੁਭਾਅ ਦਾ ਪਤਾ ਹੈ ਨਹੀਂ ਦਿਖਾਉਂਦੇ ਨਹੀਂ ਤੇ ਪਹਿਲੇ ਇਹੀ ਦਿਖਾਉਂਦੇ ਸਨ ਇਹ ਸਾਡੀਆਂ ਕਾਰਾਂ ਨੇ ਇਹ ਏਅਰ ਕੰਡੀਸ਼ਨ ਰੂਮ ਨੇ ਇਹ ਮਹਿਮਾਨਖਾਨਾ ਇੱਥੇ ਇਤਨਾ ਮਾਰਬਲ ਲੱਗਿਆ ਔਰ ਇਤਨੇ ਲੱਖ ਦਾ ਮਾਰਬਲ ਲੱਗਿਆ ਹੈਰਾਨ ਹੋ ਜਾਂਦਾ ਸੀ ਇਹੀ ਕੁਛ ਦਿਖਾਉਣਾ ਔਰ ਇੱਕ ਸੰਤ ਦੇ ਆਸ਼ਰਮ ਵਿੱਚ ਇਹੀ ਕੁਛ ਦੇਖਣ ਵਾਸਤੇ ਮੈਂ ਆਇਆ ਇਹ ਤੇ ਹਰ ਸ਼ਹਿਰ ਵਿੱਚ ਹਰ ਸ਼ਹਿਰ ਦੇ ਵਿੱਚ ਬਥੇਰੇ ਅਮੀਰ ਨੇ ਬੜਾ ਮਾਰਬਲ ਲੱਗਿਆ ਬੜੀਆਂ ਕਾਰਾਂ ਖੜੀਆਂ ਨੇ ਉਹਨਾਂ ਦੇ ਬੂਹੇ ਤੇ ਬੜੀ ਧਨ ਸੰਪਦਾ ਉਹਨਾਂ ਕੋਲ ਗ੍ਰਸਤ ਮੇ ਚਿੰਤ ਉਦਾਸ ਹੰਕਾਰ ਜਿਹਦੇ ਤਿਆਗੀ ਨੇ ਨਾ ਗ੍ਰਸਤ ਦੇ ਤੇ ਸੰਤ ਬਣ ਗਏ ਨੇ ਸਤਿਗੁਰ ਦੀ ਬਾਣੀ ਦਾ ਫੈਸਲਾ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਆਮ ਗ੍ਰਸਤੀਆਂ ਨਾਲੋਂ ਆਮ ਦੁਨੀਆਦਾਰਾਂ ਨਾਲੋਂ ਜ਼ਿਆਦਾ ਹੰਕਾਰੀ ਆਵੇ ਜ਼ਿਆਦਾ ਹੰਕਾਰੀ ਕਿਉਂਕਿ ਗ੍ਰਸਤੀ ਜ਼ਿਆਦਾ ਚਿੰਤਾ ਤੋਂ ਰਹਿੰਦਾ ਹੈ ਉਹਨੂੰ ਭਵਿਸ਼ ਦੀ ਚਿੰਤਾ ਬੜੀ ਆਉਂਦੀ ਹੈ ਬੱਚੇ ਨੇ ਉਸਦੇ ਵਿਆਹਣੇ ਨੇ ਪੜਾਣੇ ਨੇ ਹੋਰ ਸਮਾਜਿਕ ਜ਼ਿੰਮੇਵਾਰੀਆਂ ਨੇ ਲੇਕਿਨ ਇੱਕ ਸੰਤ ਕੋਲ ਸਿਵਾਏ ਹੰਕਾਰ ਨੂੰ ਪ੍ਰਦਰਸ਼ਿਤ ਕਰਨ ਦੇ ਹੋਰ ਕੁਛ ਵੀ ਨਹੀਂ ਆਉਂਦਾ ਇੰਝ ਵੀ ਕਹਿ ਲਓ ਹੰਕਾਰ ਹੀ ਉਸਦਾ ਲਾਡਲਾ ਪੁੱਤਰ ਹੈ ਇਹਨੂੰ ਹੀ ਦਿਖਾਉਂਦਾ ਹੈ ਇਹਨੂੰ ਹੀ ਪਾਲਦਾ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਨਾ ਕਹਿੰਦੇ ਤੇ ਫਿਰ ਮੇਰੇ ਕੋਲ ਕਹਿਣ ਦੀ ਹਿੰਮਤ ਨਹੀਂ ਸੀ ਗ੍ਰਸਤ ਮੇ ਚਿੰਤ ਉਦਾਸ ਹੰਕਾਰ ਜੋ ਗ੍ਰਸਤ ਦੇ ਤਿਆਗੀ ਨੇ ਆਪਣੇ ਆਪ ਨੂੰ ਸੰਸਾਰ ਦਾ ਤਿਆਗੀ ਕਹਿੰਦੇ ਨੇ ਬੜੇ ਪ੍ਰਬਲ ਹੰਕਾਰੀ ਬੜਾ ਪ੍ਰਬਲ ਹੰਕਾਰ ਹੰਕਾਰ ਟਿਕਦਾ ਪਹਿਲੇ ਗਿਆਨ ਦੀ ਸੇਵਾ ਮੈਂ ਫਿਰ ਅਰਜ਼ ਕਰਾਂ ਅੱਜ ਦਾ ਇਹ ਜਿਹੜਾ ਪਾਵਨ ਵਾਕ ਹੈ ਨਾਮਦੇਵ ਨੇ ਦੋ ਵਿਸ਼ਿਆਂ ਨੂੰ ਟੱਚ ਕੀਤਾ ਹੰਕਾਰ ਨੂੰ ਤੇ ਜੀਵੇਸ਼ਨਾ ਨੂੰ ਜੀਵਨ ਦੀ ਲਾਲਸਾ ਇਹਨਾਂ ਦੋ ਮਜ਼ਮੂਨਾਂ ਨੂੰ ਨਾਮਦੇਵ ਨੇ ਛੋਇਆ ਅਹੰਕਾਰ ਟਿਕਦਾ ਹੈ ਪਹਿਲੇ ਗਿਆਨ ਤੇ ਤੂੰ ਕੀ ਜਾਣਦਾ ਮੈਂ ਜ਼ਿਆਦਾ ਜਾਣਦਾ ਮੈਂ ਜ਼ਿਆਦਾ ਜਾਣਦਾ ਤੈਨੂੰ ਕੀ ਪਤਾ ਤੋ ਹੰਕਾਰ ਟਿਕਦਾ ਹੈ ਜਾਣਕਾਰੀ ਤੇ ਜਾਣਨ ਤੇ ਗਿਆਨ ਤੇ ਫਿਰ ਹੰਕਾਰ ਟਿਕਦਾ ਹੈ ਧਨ ਸੰਪਦਾ ਤੇਰੇ ਕੋਲ ਕੀ ਹੈ ਮੇਰੇ ਕੋਲ ਬਹੁਤ ਕੁਛ ਹੈ ਮੇਰੇ ਕੋਲ ਬਹੁਤ ਕੁਛ ਹੈ ਐਸਾ ਕਈ ਦਫ਼ਾ ਮੂੰਹ ਨਾਲ ਨਾ ਆਖੇ ਤੇ ਦਿਖਾਉਂਦਾ ਇਹ ਦੇਖੋ ਇਹ ਦੇਖੋ दान भी प्रदर्शी कर दे, नुमाइश कर दे, ऐसा देखने विच आउंदा। फिर तीसरा हंकार उस सिंघासन पे बैठता है, धन दा त्याग। त्याग जयपुर विच एक सर्वधर्म सम्मेलन विच मैनू जाण दा मौका मिलिया। एक साधु ने बार बार अपने लैक्चर विच आख्या, मैं लखां नू लात लत मार के, हिंदी च बोलदा सी, मैं लाखों पे लात ठोकर मार कर साधु बना। एक दफा नहीं आख्या सी, कम से कम चार पांच दफा ते आख्या होना है 25 मिनट दे भाषण दे, मैं लखां नू लत मार के साधु बने, मैं लखां नू ठोकर मारी। मेरा जब वक्त आया, मेरे को रहा नहीं गया, बस यह मेरी कमजोरी है, मैं लत ढंग दी नहीं मारी, क्योंकि लत्तां नाल चंबड़ गए ने लखां, बार बार उन्हां दा जिक्र कर दते। जिन्हों लत मार के कढ दिता, फिर उन्हां दा जिक्र की। मनुख झाड़ू नाल जे घर दे कूड़ा करकट बाहर कढ के सुट देंदा है, कि डंडोरा पिटदा है, मैं अज कूड़ा करकट बाहर सुटिया, बाहर सुटिया। जे थोड़े लिए धन कूड़ा करकट सही, तुसीं बाहर सुट दिता, लत मार दिती, तो बार बार जिक्र करन दा की मतलब है? लत मारी जरूर है। मैं कह संत जी, ये लत्तां नाल चंबड़ के रह गई है, वो लखां दी धन संपदा लखां नाल चंबड़ गई है, थोड़ी लत्तां नाल चंबड़ गई है, थोड़े पैरां नाल चिपट गई है, ताहीं ते बार बार जिक्र कर देता। बैठे एक लंगोटी च, त्याग दा बड़ा नारा है, त्याग दी बड़ी गल है। एक आम मनुख नूं धन दा हंकार आउंदा है, त्यागी नूं धन दे त्याग दा हंकार आउंदा है। उह त्याग करके हंकार हो गया, ते जितना ज्यादा त्यागी उतना वड्डा हंकार। इन्हें एक मकान दा त्याग कीता, मैं 10 मकान त्याग गया। इन्हें 2-4 लख का त्याग किया, मैं करोड़ों का त्याग किया। बर्थरी कह सकता सी, मैं राजपाठ का त्याग किया, राजा सी, पर बंदा वो सोजवान सी ते निर्माण सी, वो ते कहिंदा सब कुछ मैं त्यागया, बदले च कख मैनू नहीं मिलिया, कुछ भी नहीं मिलिया। जब मैं सब कुछ छोड़िया सी ते मूर्ख सी, अज भी मूर्ख बरतरी। चलो उहदा सवैया भी मैं तुहानूं सुना दिया। वो कहिंदा है, जाच जाच के आहार, नाहे सोपे स्वाद वार, लाभ होत एक वार, भूख ताप को आवार। गोरख दा चेला बनया, घर घर तो मंग के भिक्षा लेना, जाच जाच के आहार, ना है सो पे स्वाद वार। वो कोई स्वाद ही नहीं होंदा, लोकी बचिया कुचिया मेरी झोली च पा देंदे, पुरुथा पा देंदे ने, बचिया कुचिया पा देंदे। लाभ होत एक वार, ते खांदा भी मैं एक टाइम, एक वक्त। योगी एक वक्त खाते, दोपहर जब ढल जाती है, शामा पैंदी लग पैंदियां ने, उदों खाते हैं, रात नूं बैठ के भजन करते हैं। जाच जाच के आहार, ना है सो पे स्वाद वार, लाभ होत एक वार, भूख ताप को आवार। इस तरह मैं भूख दे ताप नूं शांत करदा। भूम सैन पे बनो, न साख सैन को गिनो, शरीर मात्र पोखनो, न जोबनो सुपेद वार। नींद आउंदी है जब धरती ते सो लेना, गोरख ने आख्या थले कुछ बिछाना नहीं, उपर कुछ लेना नहीं, नंगी धरती ते सो जाना। भूम सैन पे बनो, ना साक सैन को गिनो, शरीर मात्र पोखनो ना जोबनो सुफेद वार। ये साधना करदया करदया मेरी जवानी टल गई, वाल चिट्टे हो गए, बुढ़ा हो गया, सफेदी आ गई। अगे चल के कहिंदा खीन चीर गोदरी, अनेक लीर सौ करी, करी उजार झौं परी, अधैन ग्रंथ वार वार। घरां घरां चो टाकियां कठियां करके मैं गोदड़ी बनाई है, तन दा चोला बनाया। पुराने योगी एक रंग दा और कपड़े दी एक टाकी दा कपड़ा नहीं बनाते सन, चोला नहीं बनाते सन, टाकियां कठियां करके। खीन चीर गोदड़ी, अनेक लीर सौ करी, करी उजार झौ परी, अधैन ग्रंथ वार वार। बिल्कुल बयाबान जंगल विच मैं झुग्गी बनाईए, चौपड़ी बनाईए, जिथों मनुखां दा लांघा ना होवे, शहर तो दूर, रस्तियां तो दूर। अध्ययन ग्रंथ वार वार ते समा में किस तरह पढ़ पास करदा, बार बार मंत्रां दा जप करदा ते पढ़े हुए ग्रंथां नूं मुड़ मुड़ के पढ़दा। सवेरे पढ़दा, दोपहर नूं पढ़दा, शामी पढ़दा, बार बार पढ़दा, बार बार जपदा। इस तरह मैं समा पास करदा। खीन चीर गोदरी, अनेक लीर सौ करी, करी उजार झौ परी, अधैन ग्रंथ वार वार। हाय हाय भोग चहे, नाहे मोत अजे अजे, मोर चित बैल के सवार, बैल को सवार। योगियां दा इष्ट शिवजी है, ते शिवजी बैल दी सवारी करदा है। भरतरी कहिंदा हाय हाय भोग चहे, नाहे मोत अजे अजे, मोर चित बैल के सवार, बैल को सवार। ए बैल दी असवारी करण वाले शिवजी, मेरा मन रूपी बैल अजे भी मेरे काबू च नहीं, इन्हें पछाड़ के मैनू गिरा दिता है। मेरा मन ते अजे भी लोभी है, अजे भी कामी है, बड़ा प्रबल, अजे भी मौत च ग्रसया, अजे भी बड़ी प्रबल ममता, अजे भी मैं हंकार नु छोड़ नहीं सकता। निर्माणता दी एक झलक है, एक झलक है, निर्माणता दी एक झलक आउंदी है कि औगुणा नु कबूल कर लेना, कमजोरी नु कबूल कर लेना। गुणा की प्रदर्शनी तो सारे ही करते हैं, पर औगुणा नु कोई कबूल करे तो आखे मेरे च हैं, ये हर बंदे की बिसात नहीं है, ये हर बंदे की हिम्मत नहीं है। भरतरी कबूल करता गया, मैं अजे तक भी योगी नहीं हाँ, भोगी हाँ। हाय हाय भोग चै, जगत मैनु योगी कह रहे हैं, मैं तो भोगी हाँ, कोई योगी नहीं। हाय हाय भोग चहे, जिहड़े संत नहीं भी ने वह भी संत होने का दावा पै करते हैं, जिहड़े बाबे नहीं ने वह भी बाबे बने हुए ने। वह गोरख का चेला इतनी प्रबल साधना करता है, कहिंदा नहीं भोगी हाँ, योगी नहीं हाँ। हाय हाय भोग चहे, नाहे मौत अजे अजे, मोर चित बैल के सवार, कोल बैल को सवार। ऐ बैल दी असवारी करण वाले शिवजी, मैं ते अजे भी मन रूपी बैल ते असवारी नहीं कर सकया, इन्हें मैनू पछाड़ के गिरा दिता है, मैं अजे भी भोगी हाँ, योगी नहीं हाँ। हंकार बैठदा है पहले ज्ञान दे सिंघासन ते, तू की जानना, मैं ज्यादा जानना। फिर अहंकार बैठता है धन संपदा दे सिंघासन दे तेरे को लुते लियो तू की रखदा अलाहाबाद प्रयागराज विच संगम ते असी सारे गए सी हर साल दास साहिबजादियां दे शहीदी पुरब ते अलाहाबाद आउंदा ते उन्हां दिनां च माघ दे इशनान दियां तैयारियां होंदियां भीड़ पहाड़ बड़ी होंदी है गए सी तट ते उते एक हलवाई की दुकान एक धनाढ बंदा किधरे पूरियां खा रहा सी अपने परिवार समेत उन्हें सबदी का किधरे रस्सा मंग लिया तो दुकानदार कहन लगे ये तौर तरीके नहीं है जो दे देता और लेना और पैसे देने पैने आपे तो बाहर हो गए कहने लगे तेरी सारी दुकान की कीमत कितनी दस होने ही दस तू उठ इतों ये सब कुछ मैं खरीदना थले आ बड़ा आपे तो बाहर होया दास दे नाल एक साथी ने उसनु शांत किया ठीक है थोड़े कोल दान है ठीक है थोड़े कोल चार पैसे ने पर इतनी भी की प्रदर्शनी करनी इस गरीब बंदे नु इतना परेशान करना इतना दुखी करना और इतना शर्मसार करना होंदा है तेरे कोल की है मेरे को बहुत ज्यादा है फिर हंकार बैठता है त्याग दे सिंघासन ते धन दे सिंघासन तो बाद फिर योगियों को हंकार होंदा है धन दे त्याग दा तू की छोड़े है तेरे कोल की है मेरे को बहुत ज्यादा पहले इत्थे कि तू की त्याग गया मैं बहुत कुछ त्याग गया लखां नूं लत मार के योगी बने संत बने परिवार नो छोड़ के साधु बने फिर त्याग दा हंकार हंकार दे बहुत सारे सिंघासन तू की जानना मैं बहुत कुछ जानना तेरे कोल की है मेरे कोल बहुत कुछ है तू की छोड़े तू की त्याग किया मेरा त्याग दे इस तरह हंकार प्रभुता राजनीति शक्ति उसका माण करता है कवि तुलसी ते कहने ना ऐसो को जनम्यो जग माही प्रभुता पाए जास मद नाही ऐसा किड़ा माई दा लाल है प्रभुता भी कोल होवे ताकत भी कोल होवे शक्ति भी कोल होवे धन भी कोल होवे समझ भी कोल होवे ते हंकारी ना हो ऐसा किड़ा माई दा लाल है ऐसो को जनम्यो जग माही प्रभुता पाए जास मद नाही पशु हंकारी नहीं होंगे हंकार कर सकन इतनी समझ ही नहीं ते हंकार ते टिकला है समझ दी से जाते समझ दी कुर्सी ते जितना समझदार उतना हंकारी बहुत पढ़े लिखे पुत्र का कई दफा अनपढ़ पिता का सत्कार करना भी औखा हो जाता है रविंद्र नाथ टैगोर ने एक कहानी लिखी है बड़ी प्यारी गीतांजलि एक गीत पुत्र पढ़ लग के छोटी का अफसर बने जिले का कलैक्टर बने देहात तो अनपढ़ पिता देहाती लिबास दे आया है घर बड़े मेहमान बैठे हुए सन कलैक्टर दे शक्ति भी बड़ी धन भी बड़ा पढ़ाई लिखाई भी बड़ी नौकर ने अगे आके दसिया कोई आया आन दे भाई सारे मेहमान बैठे ने उन्होंने पूछ लिया कौन है ये साड़ा पुराना नौकर है पुराना नौकर प्योर ਸਾਦੇ ਲਿਬਾਸ ਵਿੱਚ ਇੱਕ ਧਿਆਪੀ ਜਿਹਾ ਰੂਪ ਰੇਖਾ ਨੂੰ ਆਪਣਾ ਪਿਓ ਕਹਿਣ ਵਿੱਚ ਉਸਨੇ ਸੰਕੋਚ ਕੀਤਾ। ਪੜ੍ਹਾ ਲਿਖਾ ਕਲੈਕਟਰ, ਬੜੇ ਸਾਰੇ ਮਹਿਮਾਨ ਬੈਠੇ ਨੇ, ਇਹਨਾਂ ਸਾਰਿਆਂ ਦੇ ਸਾਹਮਣੇ ਕਿਵੇਂ ਕਹਿੰਦੇ ਆ ਮੇਰਾ ਪਿਓ ਹੈ। ਸਾਦੀ ਧੋਤੀ ਬੰਨੀ ਹੋਈ, ਸਾਦੀ ਕੁਰਤੀ ਪਹਿਨੀ ਹੋਈ, ਬਿਲਕੁਲ ਦਿਹਾਤੀ ਲਿਬਾਸ, ਦਿਹਾਤੀ ਜੁੱਤੀ ਪਹਿਨੀ, ਅਨਪੜ੍ਹ ਗਵਾਰ ਲੱਗਦਾ। ਹੁਣ ਇਸ ਅਨਪੜ੍ਹ ਗਵਾਰ ਨੂੰ ਆਪਣਾ ਪਿਓ ਕਹਿਣ ਵਿੱਚ ਸੰਕੋਚ ਕੀਤਾ ਉਸ ਪੜ੍ਹੇ ਲਿਖੇ ਨੇ। ਹੰਕਾਰ ਸਮਝ ਦੀ ਸੇਜਾ ਤੇ ਬੈਠਦਾ, ਅਹੰਕਾਰ ਗਿਆਨ ਦੀ ਕੁਰਸੀ ਤੇ ਬੈਠਦਾ, ਅਹੰਕਾਰ ਸ਼ਕਤੀ ਦੀ ਕੁਰਸੀ ਤੇ ਬੈਠਦਾ, ਅਹੰਕਾਰ ਧਨ ਸੰਪਦਾ ਦੀ ਕੁਰਸੀ ਤੇ ਬੈਠਦਾ, ਕਿਉਂਕਿ ਧਨ ਵੀ ਸ਼ਕਤੀ ਹੈ, ਗਿਆਨ ਵੀ ਸ਼ਕਤੀ ਹੈ, ਰਾਜਨੀਤੀ ਵੀ ਸ਼ਕਤੀ ਹੈ। ਗਿਆਨ ਜੈਸੇ ਜੈਸੇ ਸ਼ਕਤੀ ਵਧੇਗੀ, ਅਹੰਕਾਰ ਜੈਸੇ ਜੈਸੇ ਤਾਕਤ ਵਧੇਗੀ, ਅਹੰਕਾਰ ਵੀ ਵਧੇਗਾ। ਐਸੋ ਕੋ ਜਨ ਮਿਲੋ ਜਗ ਮਾਈ, ਪ੍ਰਭਤਾ ਪਾਏ ਜਾਸ ਮਦਨਾ। ਦੂਸਰੀ ਪਰਬਲ ਲਾਲਸਾ ਹੈ ਜੀਵੇਸ਼ਨਾ, ਜੀਵਨ ਦੀ ਇੱਛਾ, ਜੀਵਣਾ ਚਾਹੁੰਦਾ। ਭਾਵੇਂ ਰੋਗੀ ਹੈ, ਭਾਵੇਂ ਸੋਗੀ ਹੈ, ਭਾਵੇਂ ਮੁੱਲ ਫੁਲਿਸ ਹੈ, ਭਾਵੇਂ ਰੋਮ ਰੋਮ ਜ਼ਖਮੀ ਹੈ, ਜੀਵਣਾ ਤੇ ਚਾਹੁੰਦਾ। ਜੀਵਨ ਦੀ ਬੜੀ ਪਰਬਲ ਲਾਲਸਾ ਹੋਵੇਗੀ, ਅਨੰਤ ਤਰ੍ਹਾਂ ਦੀ ਹੋਰ ਲਾਲਸਾ, ਲੇਕਿਨ ਪਰਬਲ ਲਾਲਸਾ ਜੀਵਨ ਦੀ ਹੈ। ਫਿਰ ਜੀਵਨ ਵਾਸਤੇ ਸਭ ਕੁਝ ਦੀ ਲਾਲਸਾ, ਪਹਿਲੀ ਪਰਬਲ ਲਾਲਸਾ ਜੀਵਨ ਦੀ। ਕਿਤਨਾ ਜੀਵਣਾ ਚਾਹੁੰਦਾ ਹੈ ਮਨੁੱਖ, ਜੇ ਜੁਗ ਚਾਰੇ ਆ ਰਜਾ ਹੋਰ ਦਸੋਣੀ। ਸਤਿਗੁਰ ਨੇ ਅਗਰ ਐਸਾ ਕਹਿ ਦਿੱਤਾ ਹੈ ਕਿ ਖਿਆਲ ਨੂੰ ਸਪਸ਼ਟ ਕਰਨ ਵਾਸਤੇ, ਪਰ ਹਕੀਕਤ ਹੈ ਮਨੁੱਖ ਬਹੁਤ ਜੀਵਣਾ ਚਾਹੁੰਦਾ, ਬਹੁਤ ਜੀਵਣਾ ਚਾਹੁੰਦਾ। ਜੀਵੇਸ਼ਨਾ ਬੜੀ ਪ੍ਰਬਲ ਹੈ। ਧਾਰਮਿਕ ਮਨੋਵਿਗਿਆਨ ਇਹ ਕਹਿੰਦਾ ਕਿਉਂ ਇਤਨਾ ਜੀਵਣਾ ਚਾਹੁੰਦਾ ਹੈ, ਇਤਨੀ ਪ੍ਰਬਲ ਜੀਵਨ ਦੀ ਲਾਲਸਾ ਕਿਉਂ ਹੈ, ਜਦਕਿ ਇੱਕ ਛੋਟੀ ਦੇ ਦਾਰਸ਼ਨਿਕ ਨੀਤੀ ਸ਼ੇ ਦਾ ਕਹਿਣਾ ਹੈ, ਜ਼ਿੰਦਗੀ ਰੈਪੀਟੇਸ਼ਨ ਤੋਂ ਇਲਾਵਾ ਮੈਨੂੰ ਕੁਛ ਵੀ ਨਹੀਂ ਦਿਖਾਈ ਦਿੰਦੀ। ਜੈਸੇ ਸਰੀਰ ਵਿੱਚ ਬਾਰ ਬਾਰ ਸਵਾਸ ਪੈ ਚੱਲਦੇ ਨੇ, ਇਸ ਤਰ੍ਹਾਂ ਸਵੇਰੇ ਖਾਓ, ਸ਼ਾਮੀ ਖਾਓ, ਸੌਂ ਜਾਓ, ਫਿਰ ਉੱਠੋ, ਫਿਰ ਖਾਓ, ਫਿਰ ਸ਼ਾਮੀ ਖਾਓ, ਫਿਰ ਸੌ ਜਾਓ, ਇਹਨੇ ਰਿਪੀਟੇਸ਼ਨ ਹੀ ਚੱਲ ਰਹੀ ਸੀ, ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹ ਜੀਵਨ ਦੀ ਗਹਿਰਾਈ ਚ ਜ਼ਰੂਰ ਗਿਆ ਲੇਖਕ, ਭਾਵੇਂ ਨਾਸਤਿਕ ਸੀ, ਬੜਾ ਪ੍ਰਬਲ ਨਾਸਤਿਕ ਸੀ। ਜਰਮਨੀ ਦਾ ਇਹ ਮਹਾਨ ਸਾਹਿਤਕਾਰ, ਦਾਰਸ਼ਨਿਕ, ਫਿਲਾਸਫਰ ਕਹਿੰਦਾ ਜ਼ਿੰਦਗੀ ਰਿਪੀਟੇਸ਼ਨ ਹੈ, ਰਿਪੀਟ ਕਰ ਕਰਕੇ ਮੈਂ ਥੱਕ ਗਿਆ, ਸਵੇਰੇ ਖਾਓ, ਸ਼ਾਮੇ ਖਾਓ, ਸੌਂ ਜਾਓ, ਫਿਰ ਸਵੇਰੇ ਉੱਠੋ, ਫਿਰ ਉਹੀ ਕੰਮ ਧੰਦਾ ਕਰੋ, ਫਿਰ ਉਹੀ ਬੋਲ ਚਾਲ ਜਿਹੜੀ ਹਮੇਸ਼ਾ ਬੋਲਦੇ ਹਾਂ, ਫਿਰ ਖਾਓ ਸ਼ਾਮੇ, ਫਿਰ ਖਾਓ, ਫਿਰ ਸੌਂ ਜਾਓ। ਕਹਿੰਦੇ ਕਰ ਕਰਕੇ ਮੈਂ ਥੱਕ ਗਿਆ, ਨਹੀਂ ਰੁਚੀ ਰਹੀ, ਇਹ ਤਾਂ ਸਭ ਰੈਪੀਟੇਸ਼ਨ ਚੱਲ ਰਹੀ, ਪੁਨਰੁਕਤੀ ਚੱਲ ਰਹੀ। ਧਾਰਮਿਕ ਮਨੋਵਿਗਿਆਨ ਇਹ ਕਹਿੰਦਾ ਇਤਨੀ ਪ੍ਰਬਲ ਜੀਵੇਸ਼ਨਾ ਕਿਉਂ ਹੈ, ਜੀਵਨ ਦੀ ਲਾਲਸਾ ਕਿਉਂ ਹੈ, ਇਸ ਵਾਸਤੇ ਕਿ ਅਜੇ ਪਰਮ ਜੀਵਨ ਨਹੀਂ ਮਿਲਿਆ। ਪਰਮ ਜੀਵਨ ਦੇ ਮਿਲਦਿਆਂ ਇਸ ਜੀਵਨ ਦੀ ਲਾਲਸਾ ਨਹੀਂ ਰਹਿੰਦੀ, ਨਹੀਂ ਰਹਿੰਦੀ। ਪੂਰਨ ਜੀਵਨ ਦੇ ਮਿਲਦਿਆਂ ਇਸ ਜੀਵਨ ਦੀ ਲਾਲਸਾ ਨਹੀਂ ਰਹਿੰਦੀ, ਨਹੀਂ ਰਹਿੰਦੀ। ਜੀਵਨ ਦੀ ਲਾਲਸਾ ਇਸ ਗੱਲ ਦਾ ਸਬੂਤ ਹੈ, ਇਸ ਮਨੁੱਖ ਨੂੰ ਅਜੇ ਪਰਮ ਜੀਵਨ ਨਹੀਂ ਮਿਲਿਆ, ਅਧੂਰਾ। ਜੀਵਨ ਦੀ ਲਾਲਸਾ ਇਸ ਗੱਲ ਦਾ ਸਬੂਤ ਹੈ, ਅਜੇ ਪਰਮ ਜੀਵਨ ਇਸ ਨੂੰ ਨਹੀਂ ਮਿਲਿਆ, ਅਦੋ ਜੀਵਨ ਦੀ ਪ੍ਰਬਲ ਲਾਲਸਾ। और हरक दे अंदर होंगी है, उतने चिर तक रहेगी जितने चिर तक परम जीवन नहीं मिलता। फिर परम जीवन की प्राप्ति लई कोई लंबा चौड़ा जीवन नहीं चाहिए। प्रहलाद नूं ते परम जीवन 5 सालों च मिल गया, ध्रुव नूं ते 5 सालों च मिल गया। धन गुरु गोबिंद सिंह जी महाराज दे लाडले जो दीवारां विच चिणे गए ने, कुछ भी उम्र नहीं, कुछ भी उम्र नहीं। सच दी खातर जिंदगी कुर्बान कर दी, जिंदगी नूं की करना है? सच चाहिए, ईमान चाहिए, धर्म चाहिए। असी धर्म तो इस शरीर कुर्बान कर दें, छोड़ दें। लाजमी है कि धर्म का इतना नूर प्रगट होया से, धर्म का इतना रस प्रगट होया से, धर्म की इतनी गति अंदर हो चुकी सी कि शरीर बेमैनी हो गया। कोई गल नहीं, जान रहा शरीर जा। गुरु तेग बहादुर बोलिया, भर पहिए धर्म ना छोड़ी। कोई नहीं, शरीर और इस जमीन ते पैंदा है, कट रहा, कोई गल नहीं, धर्म नहीं छोड़ना। जीवन भी इतनी प्रबल लालसा क्यों है? परम जीवन नहीं मिला, जिस जिस दे अंदर भी होवे अजे परम जीवन नहीं मिले। परम जीवन दे मिलदिया इसकी लालसा ही नहीं रहती। इस तरह जिन्हें भोजन पूरा छक लिया ते त्रिपत हो गया, जूठी थाली नूं एक पासे करदिया देर नहीं लगती। हुण की करना है? सुखा लिया भोजन, छक लिया। इस जिंदगी विचों, इस जीवन विचों परम जीवन नूं प्राप्त कर लिया, हुण इह झूठी थाली, इह झूठी काया नूं की करना? परे सुटदिया देर नहीं लगती। बड़ी पकड़ है, बड़ी पकड़ है। अजे इसने थाली विचों कुछ खादा नहीं, अजे सामने पई है, अजे नहीं खादा। इस वास्ते जीवन की लालसा, इस वास्ते परोसी हुई थाली नूं नहीं छोड़ना चाहता। अजे अखां दा रस होर चाहिए, अजे जबान दा रस होर चाहिए, अजे कन्नां दा रस, नासका दा रस, खलड़ी दा रस होर चाहिए। अजे भुख नहीं मिटी, अजे भोजन खादा नहीं। त्रिपत हो गए, त्रिपत भई सच भोजन खाया, खा लिया, तृप्ति हो गई है। झूठी थाली नूं त्याग देना देर नहीं लगती, झूठी थाली नूं परे सुटदिया देर नहीं लगती। परम जीवन प्राप्त हो गया, इस जीवन की लालसा नहीं रहती, नहीं रहती। जिस जिस दे अंदर भी अजे भी परम जीवन की लालसा है, और लखां करोड़ां जीवन असी जी चुके हैं, जम चुके हैं, मर चुके हैं, कोई असी अज दे थोड़े हैं। ऐसा क्यों हो रहा है? परम जीवन नहीं मिले, जिन्ने चिर तक परम जीवन नहीं मिले इस जीवन भी लालसा रहेगी, रहेगी। वो परम जीवन कितने समय च मिलता है? गोबिंद सिंह जी महाराज दे 7 साल दे, 9 साल दे ब्रह्म ज्ञानी ने, ब्रह्म दृष्ट ने। जब धन गुरु नानक देव जी महाराज के सिंघासन ते बैठे, धन गुरु हरकृष्ण जी महाराज 5.5 साल दे ने, 5.5 साल, 7.5 साल की आयु दे च रुखसत भी हो गए। एक छाप छोड़ी, इत्थे उम्र की गल नहीं है कि कोई बुढ़ा 80 साल लगन गए, 100 साल लग गए, एक शिक्षा दे गए ने। 84 साल के बिरद बाबा गुरु अमरदास बैठे ने, तेरे कोल बुढ़ा शरीर है, मायूस ना हो, अजे भी कोशिश करो, अजो समझ कछ बिगड़े हो ना है, भजले राम मुराद, ना मायूस हो, अजे भी तू प्राप्त कर सकता है। 5 साल का बच्चा है, कोई फिक्र ना कर। परम ज्योति प्रगट हो सकी, हो सकती है, ये छाप गुरु हरकृष्ण जी महाराज देंदे ने। समा ते थोड़ा लगता है, ਪਰ ਮਨੁੱਖ ਧਰਮ ਦੇ ਮਾਰਗ ਤੇ ਕੀੜੀ ਦੀ ਚਾਲ ਚੱਲਦਾ, ਸ਼ਾਇਦ ਕੀੜੀ ਦੀ ਚਾਲ ਵੀ ਨਹੀਂ ਚੱਲਦਾ। 500 ਮੀਲ ਦਾ ਰਸਤਾ ਹੋਵੇ, ਇੱਕ ਬੰਦਾ ਪੈਦਲ ਚੱਲੇ, ਪੈਦਲ ਵੀ ਚੱਲੇ, ਬਸ 4 ਕਦਮ ਚੱਲੇ ਫਿਰ ਬੈਠ ਜਾਏ, 1 ਕਦਮ ਚੱਲੇ ਤੇ ਫਿਰ ਬੈਠ ਜਾਏ, ਬੜਾ ਸਮਾਂ ਲੱਗੇਗਾ। ਇੱਕ ਜ਼ਰਾ ਤਿੱਖਾ ਤਿੱਖਾ ਚੱਲੇ ਤੇ ਰਸਤੇ 'ਚ ਆਰਾਮ ਵੀ ਘੱਟ ਕਰੇ, ਜ਼ਰਾ ਜਲਦੀ ਪਹੁੰਚੇਗਾ। ਪਰ ਇੱਕ ਘੋੜੇ ਦੀ ਅਸਵਾਰੀ ਕਰ ਲਵੇ, ਉਠ ਦੀ ਅਸਵਾਰੀ ਕਰ ਲਵੇ, ਹਾਥੀ ਦੀ ਅਸਵਾਰੀ ਕਰ ਲਵੇ, ਹੋਰ ਜ਼ਰਾ ਜਲਦੀ ਪਹੁੰਚੇਗਾ। ਪਰ ਇੱਕ ਮੋਟਰਸਾਈਕਲ ਤੇ ਬੈਠ ਜਾਏ, ਮੋਟਰ ਕਾਰ ਤੇ ਬੈਠ ਜਾਏ, ਬੱਸ ਤੇ ਬੈਠ ਜਾਏ, ਹੋਰ ਜਲਦੀ ਪਹੁੰਚੇਗਾ। ਤੇ ਇੱਕ ਹਵਾਈ ਜਹਾਜ਼ ਤੇ ਬੈਠ ਜਾਏ, ਉਹ ਤੇ ਕੁਛ ਮਿੰਟਾਂ 'ਚ ਹੀ ਪਹੁੰਚ ਗਏ। 500 ਮੀਲ ਦਾ ਸਫ਼ਰ 5 ਸਾਲਾਂ 'ਚ ਵੀ ਤੈਅ ਹੋ ਸਕਦਾ, 5 ਮਹੀਨਿਆਂ 'ਚ ਵੀ ਤੈਅ ਹੋ ਸਕਦਾ, 5 ਦਿਨਾਂ 'ਚ ਵੀ ਤੈਅ ਹੋ ਸਕਦਾ ਤੇ ਕੁਛ ਮਿੰਟਾਂ 'ਚ ਵੀ ਤੈਅ ਹੋ ਸਕਦਾ। ਵਾਹਨ ਦੀ ਗੱਲ ਹੈ ਤੇ ਵਾਹਨ ਇਹ ਸਾਰੇ ਮਨੁੱਖ ਦੇ ਕੋਲ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮਨੁੱਖ ਹਵਾਈ ਜਹਾਜ਼ ਦੀ ਗਤੀ ਨਾਲ ਵੀ ਜਪ ਕਰਕੇ 1 ਮਿੰਟ ਦੇ 'ਚ ਮਸਲਾ ਹੱਲ ਕਰ ਸਕਦਾ। ਇੱਕ ਚਿੱਤ ਜੈ ਇੱਕ ਚਿੰਨ ਦਿਆ, ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ। ਬਾਣ ਤੋਂ ਰਹਿ ਅਡੋਲ ਹੋ ਕੇ ਪ੍ਰਭੂ ਦਾ ਕੀਰਤਨ ਕਰੋ, ਨਿਮਕ 1 ਸੈਕਿੰਡ ਦੇ 'ਚ ਬੰਧਨ ਟੁੱਟ ਜਾਣਗੇ, ਪਰਮ ਗਤੀ ਦੀ ਪ੍ਰਾਪਤੀ ਹੋ ਜਾਏਗੀ 1 ਸੈਕਿੰਡ। ਦੁਨੀਆਂ ਵਿੱਚ ਕੋਈ ਕੰਮ ਵੀ 1 ਸੈਕਿੰਡ ਦੇ 'ਚ ਨਹੀਂ ਆਉਂਦਾ, ਪਰਮਾਤਮਾ ਦੀ ਪ੍ਰਾਪਤੀ ਤੇ 1 ਸੈਕਿੰਡ ਦੇ 'ਚ ਆਉਂਦੀ ਹੈ। ਪਰ ਮਨੁੱਖ ਸੁਸਤ ਬੜਾ ਚੱਲਦਾ, ਇਤਨਾ ਸੁਸਤ ਚੱਲਦਾ ਹੈ, ਸ਼ਾਇਦ ਕੀੜੀ ਦੀ ਚਾਲ ਵੀ ਨਹੀਂ ਚੱਲਦਾ, ਘਿਸੜ ਘਿਸੜ ਕੇ ਹੀ ਚੱਲਦਾ ਹੈ। ਕੋਈ ਜਨਮ ਲੱਗ ਜਾਂਦੇ ਨੇ, ਲੱਖਾਂ ਕਰੋੜਾਂ ਜਨਮਾਂ ਤੋਂ ਮਨੁੱਖ ਭਟਕ ਰਿਹਾ, ਇੱਕ ਵਜਦਾ ਚੱਲਣ ਦੇ ਨਾਂ ਤੇ ਕੀ, ਬਸ 1 ਕਦਮ ਚੱਲਦਾ ਰੁਕ ਜਾਂਦਾ, 1 ਕਦਮ ਚੱਲਦਾ ਰੁਕ ਜਾਂਦਾ। ਕਿਸੇ ਇੱਕ ਦਿਨ ਜਪਜੀ ਸਾਹਿਬ ਦਾ ਪਾਠ ਕਰ ਲਿਆ, ਮਹੀਨਿਆਂ ਬਦੇ ਨਹੀਂ ਕੀਤਾ। ਕਿਸੇ ਇੱਕ ਦਿਨ ਸਤਸੰਗ ਵਿੱਚ ਆ ਗਿਆ, ਮਹੀਨਿਆਂ ਬਦੇ ਨਹੀਂ ਆਇਆ। ਕਿਸੇ ਇੱਕ ਦਿਨ ਅੰਮ੍ਰਿਤ ਵੇਲੇ ਉੱਠਿਆ ਤੇ ਵਾਹਿਗੁਰੂ ਮੰਤਰ ਜਪਿਆ, ਫਿਰ ਕਈ ਮਹੀਨੇ ਨਹੀਂ ਜਪਿਆ। ਇਹ ਕੀੜੀ ਦੀ ਚਾਲ ਵੀ ਨਹੀਂ ਚੱਲਦਾ, ਇਸ ਦਾ ਚੱਲਣਾ ਬਹੁਤ ਸੁਸਤ ਆਉਂਦਾ, ਇਸ ਵਾਸਤੇ ਕਈ ਜਨਮ ਲੱਗ ਜਾਂਦੇ। ਜੀਵਨ ਦੀ ਲਾਲਸਾ ਕਿਉਂ ਹੈ? ਜਿਤਨੇ ਚਿਰ ਤੱਕ ਪਰਮ ਜੀਵਨ ਨਹੀਂ ਮਿਲਿਆ, ਲਾਲਸਾ ਰਹੇਗੀ ਰਹੇਗੀ। ਥਾਲੀ ਬੇਮੈਨੀ ਹੋ ਜਾਂਦੀ ਹੈ, ਕਦੋਂ? ਜਦ ਭੋਜਨ ਖਾ ਲਏ, ਪਰੇ ਕਰਨੀ ਪੈਂਦੀ। ਭੁੱਖਾ ਮਨੁੱਖ ਤੇ ਝਪੜ ਕੇ ਥਾਲੀ ਖਾਂਦਾ ਖਾਂਦਾ, ਰੱਜ ਗਿਆ ਖਾ ਲਏ। ਝੂਠੀ ਥਾਲੀ ਨੂੰ ਪਰੇ ਸੁੱਟਦਿਆਂ ਦੇਰ ਨਹੀਂ ਲੱਗਦੀ। ਕਾਇਆ ਦੀ ਪਕੜ, ਜੀਵਨ ਦੀ ਪਕੜ ਇਸ ਗੱਲ ਦਾ ਸਬੂਤ ਹੈ, ਭੋਜਨ ਨਹੀਂ ਛਕਿਆ, ਭੁੱਖ ਹੈ, ਅਜੇ ਪਰਮ ਜੀਵਨ ਨਹੀਂ ਮਿਲਿਆ। ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ, ਅਗਰ ਬੜੀ ਪ੍ਰਬਲ ਜੀਵਨ ਦੀ ਲਾਲਸਾ ਹੈ ਹਰ ਇੱਕ ਦੇ ਅੰਦਰ, ਪਰਮ ਜੀਵਨ ਨਹੀਂ ਮਿਲਿਆ। ਜਿਹਨੂੰ ਪਰਮ ਜੀਵਨ ਮਿਲ ਗਿਆ, ਉਹ ਤਾਂ ਕਹਿੰਦਾ ਜਿਸ ਮਰਨੇ ਤੇ ਜਗ ਡਰੇ, ਕਿਉਂ ਡਰਦਾ ਪਿਆ ਜੇ ਪਰਮ ਜੀਵਨ ਨਹੀਂ ਮਿਲੇ? ਮੇਰੇ ਮਨ ਆਨੰਦ, ਸਾਨੂੰ ਤੇ ਆਨੰਦ, ਕਿਉਂਕਿ ਆਨੰਦ ਪ੍ਰਾਪਤ ਕਰ ਲਿਆ। ਇਹ ਜੀਵਨ ਵਿਅਰਥ ਜਿਹਾ ਪ੍ਰਤੀਤ ਆਉਂਦਾ, ਇਹ ਥੋੜਾ ਜਿਹਾ ਜਿਹੜਾ ਭਾਰ ਚੁੱਕੀ ਫਿਰਦੇ ਅਸੀਂ ਤੇ ਘਰ ਤੱਕ ਪਹੁੰਚ ਗਏ ਹਾਂ, ਤੇ ਘੋੜਾ ਇਹ ਆਪਣੇ ਅਸਤਬਲ ਵਿੱਚ ਨਹੀਂ ਗਿਆ, ਇਹ ਵੀ ਬੂਹੇ ਤੇ ਖੜਾ, ਇਹ ਵੀ ਜਾਵੇ। ਸਰੀਰ ਘੋੜੇ ਤੋਂ ਜ਼ਿਆਦਾ ਕੁਛ ਵੀ ਨਹੀਂ ਹੈ, ਵਾਹਨ ਹੈ। ਕਬੀਰ ਕਹਿੰਦੇ ਨੇ ਇਹ ਵੀ ਜਾਵੇ, ਇਹਦੀ ਕੋਈ ਲੋੜ ਨਹੀਂ ਰਹੇਗੀ। ਜੀਵਨ ਮਿਲਿਆ ਪਰਮ ਜੀਵਨ ਦੀ ਪ੍ਰਾਪਤੀ ਵਾਸਤੇ, ਔਰ ਜਿਤਨੇ ਚਿਰ ਤੱਕ ਨਹੀਂ ਮਿਲਿਆ ਜੀਵਨ ਦੀ ਲਾਲਸਾ ਰਹੇਗੀ, ਮੈਂ ਕੋਈ ਲੱਖਾਂ ਸਾਲਾਂ ਤੱਕ ਜੀਵਾਂ। ਮਰਦਾ ਹੋਇਆ ਮਨੁੱਖ ਵੀ ਕਿੱਥੇ ਮੌਤ ਕਬੂਲ ਕਰਦਾ? ਇਕਬਾਲ ਤੇ ਕਹਿੰਦਾ ਮਰ ਕੇ ਵੀ ਨਹੀਂ ਕਬੂਲ ਕਰਦੇ, ਫਿਰ ਜੰਮਦੇ ਨੇ, ਫਿਰ ਜੰਮਦੇ ਨੇ, ਫਿਰ ਜੰਮਦੇ ਨੇ, ਕਿਉਂਕਿ ਮਰ ਕੇ ਵੀ ਮਰਨਾ ਕਬੂਲ ਨਹੀਂ।
ਮਰਦਿਆਂ ਕੌਣ ਮਰਨਾ ਕਬੂਲ ਕਰਦਾ ਰਹਿੰਦੇ, ਮੌਤ ਕਬੂਲ ਨਹੀਂ ਹੈ, ਜਨਮ ਕਬੂਲ ਹੈ। ਮਰਨਾ ਕਿਸ ਨੂੰ ਕਬੂਲ ਹੈ, ਕੌਣ ਕਬੂਲ ਕਰਦਾ? ਕਿਧਰੇ ਕਬਰਿਸਤਾਨ ਵਿੱਚ ਗਏ ਸਨ ਡਾਕਟਰ ਮੁਹੰਮਦ ਇਕਬਾਲ ਕਿਸੇ ਦੀ ਮਈਅਤ ਵਿੱਚ, ਜਿਵੇਂ ਚਿਤਾ ਦੇ ਨਾਲ ਜਾਂਦੇ ਹਾਂ ਅਸੀਂ, ਲਾਸ਼ ਦੇ ਨਾਲ ਜਾਂਦੇ ਨੇ ਲੋਕੀ ਸ਼ਮਸ਼ਾਨ ਤੱਕ, ਉਹ ਵੀ ਪਹੁੰਚਿਆ ਸੀ ਕਬਰਿਸਤਾਨ ਵਿੱਚ। ਮੁਸਲਮਾਨਾਂ ਦਾ ਕਬਰਿਸਤਾਨ, ਅਤੇ ਜਿਹੜਾ ਜਿਤਨਾ ਧਨਾਢ ਬੰਦਾ ਮਰਿਆ ਸੀ ਉਹਦੀ ਕਬਰ ਉਤਨੀ ਸੋਹਣੀ ਸੀ, ਮਾਰਬਲ ਲੱਗਿਆ ਹੋਇਆ, ਉਹਦਾ ਨਾਮ ਲਿਖਿਆ ਹੋਇਆ, ਪਤਾ ਲਿਖਿਆ ਹੋਇਆ, ਵਲਦੀਅਤ ਲਿਖੀ ਹੋਈ, ਉਹਦਾ ਰੁਤਬਾ ਲਿਖਿਆ, ਉਹਦੇ ਗੁਣ ਲਿਖੇ ਹੋਏ। ਕਬਰਾਂ ਦੇ ਉੱਤੇ ਇਹ ਇਕਬਾਲ ਪੜ੍ਹਦਾ ਰਿਹਾ ਅਤੇ ਆਖਿਰ ਉਸਦੇ ਮੂੰਹ ਵਿੱਚੋਂ ਫਿਕਰਾ ਨਿਕਲਿਆ, ਹੈ ਸੰਗੇ ਮਜ਼ਾਰ ਪਰ ਵੀ ਤੇਰਾ ਨਾਮ ਏ ਰਵਾਂ, ਮਰ ਕਰ ਵੀ ਉਮੀਦ ਜ਼ਿੰਦਗਾਨੀ ਨਾ ਗਈ। ਤੂੰ ਤੇ ਮਰ ਕੇ ਵੀ ਨਹੀਂ ਮਰਿਆ, ਪਹਿਲੇ ਆਪਣਾ ਨਾਮ ਤੂੰ ਆਪ ਦੱਸਦਾ ਸੀ, ਹੁਣ ਤੇਰੀ ਕਬਰ ਦੱਸਦੀ ਹੈ। ਪਹਿਲੇ ਆਪਣੀ ਜ਼ਾਤ ਪਾਤ ਤੂੰ ਆਪ ਦੱਸਦਾ ਸੀ, ਹੁਣ ਤੇਰੀ ਕਬਰ ਦੱਸਦੀ ਹੈ। ਪਹਿਲੇ ਆਪਣੀ ਮਾਣ ਮਰਿਆਦਾ ਤੇ ਰੁਤਬਾ ਤੂੰ ਆਪ ਦੱਸਦਾ ਹੁੰਦਾ ਸੀ, ਹੁਣ ਤੇਰੀ ਕਬਰ ਦੱਸਦੀ ਹੈ। ਕੰਬਖਤ ਤੂੰ ਤੇ ਮਰ ਕੇ ਵੀ ਨਹੀਂ ਮਰਿਆ, ਤੂੰ ਤੇ ਨਹੀਂ ਮਰਿਆ, ਹੈ ਸੰਗੇ ਮਜ਼ਾਰ ਪਰ ਵੀ ਤੇਰਾ ਨਾਮ ਏ ਰਵਾਂ, ਮਰ ਕਰ ਵੀ ਉਮੀਦ ਜ਼ਿੰਦਗਾਨੀ ਨਾ ਗਈ। ਜ਼ਿੰਦਗਾਨੀ ਦੀ ਉਮੀਦ ਕਿਉਂ? ਅਜੇ ਪਰਮ ਜ਼ਿੰਦਗੀ ਨਹੀਂ ਮਿਲੀ, ਰਹੇਗੀ। ਇਹ ਜ਼ਿੰਦਗੀ ਸਾਨੂੰ ਲੱਖਾਂ ਕਰੋੜਾਂ ਦਫ਼ਾ ਮਿਲ ਚੁੱਕੀ ਹੈ, ਪਰਮ ਜ਼ਿੰਦਗੀ ਇੱਕੋ ਹੀ ਦਫ਼ਾ ਮਿਲਦੀ ਹੈ, ਫਿਰ ਇਸ ਜ਼ਿੰਦਗੀ ਦੀ ਲਾਲਸਾ ਹੀ ਨਹੀਂ ਰਹਿੰਦੀ, ਇਹ ਜ਼ਿੰਦਗੀ ਦੇ ਬੰਧਨ ਹੀ ਟੁੱਟ ਜਾਂਦੇ। ਪਰਮ ਜੀਵਨ ਇੱਕੋ ਹੀ ਦਫ਼ਾ ਮਿਲਦਾ ਹੈ ਔਰ ਫਿਰ ਮਿਲ ਜਾਂਦਾ ਹੈ। ਇਹ ਜੀਵਨ ਬਾਰ ਬਾਰ ਮਿਲਦਾ ਹੈ, ਬਾਰ ਬਾਰ ਮਿਲਦਾ ਹੈ, ਔਰ ਕਿਤਨੀ ਦਫ਼ਾ ਮਿਲ ਚੁੱਕਿਆ। ਕਬੀਰ ਵੀ ਕਹਿੰਦੇ ਨੇ, ਐਸੇ ਘਰ ਹਮ ਬਹੁਤ ਬਸਾ ਹੈ, ਜਬ ਹਮ ਰਾਮ ਗਰਭ ਹੋਇਆ ਹੈ। ਇਸ ਤਰ੍ਹਾਂ ਦੇ ਘਰ ਤੇ ਮੈਂ ਕਈ ਵਸਾਏ, ਕਈ ਦਫ਼ਾ ਜੰਮਿਆ, ਕਈ ਦਫ਼ਾ ਮਰਿਆ। ਮਰਤਾ ਮਰਤਾ ਜਗਮੁਆ, ਮਰ ਵੀ ਨਾ ਜਾਣੇ ਕੋਈ। ਮਰਨਾ ਤੇ ਉਹੀ ਹੈ ਮਰਨਾ, ਫਿਰ ਮਰਨਾ ਨਾ ਹੋਵੇ ਤੇ ਫਿਰ ਮਰਨਾ ਨਾ ਹੋਵੇ ਤੇ ਫਿਰ ਜੰਮਣਾ ਨਾ ਹੋਵੇ ਤਾਂ ਹੀ ਹੋਵੇਗਾ ਨਾ। ਮਰਨ ਲੱਗਿਆ ਜੀਵਨ ਦੀ ਲਾਲਸਾ ਹੈ, ਜੰਮਣਾ ਹੋਵੇਗਾ, ਹੋਵੇਗਾ ਤੇ ਫਿਰ ਜੰਮੇਗਾ, ਤੇ ਫਿਰ ਜਗਤ ਵਿੱਚ ਆਏਗਾ। ਫਿਰ ਮਰਨ ਲੱਗਿਆ ਜੀਵਨ ਦੀ ਲਾਲਸਾ ਹੈ, ਲਾਲਸਾ ਫਿਰ ਜਨਮ ਦੇਵੇਗੀ, ਇਹ ਫਿਰ ਜਨਮ ਲਏਗਾ। ਫਿਰ ਮਰਨ ਲੱਗਿਆ ਜੀਵਨ ਦੀ ਲਾਲਸਾ ਹੈ, ਬੜੀ ਪ੍ਰਬਲ ਲਾਲਸਾ ਹੈ ਤੇ ਰੋ ਰਿਹਾ, ਇਹ ਲਾਲਸਾ ਫਿਰ ਜਨਮ ਦੇਵੇਗੀ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਬੇ। ਇਹ ਤੇ ਚੱਲਦਾ ਰਹੇਗਾ, ਚੱਲਦਾ ਰਹੇਗਾ। ਔਰ ਪਤਾ ਨਹੀਂ ਅਸੀਂ ਕਿਤਨੀ ਦਫ਼ਾ ਗੁਸਤਾਖੀ ਮਾਫ਼ ਜੰਮ ਚੁੱਕੇ ਹਾਂ, ਮਰ ਚੁੱਕੇ। ਜੀਵਨ ਦੀ ਲਾਲਸਾ ਤੇ ਪ੍ਰਬਲ ਹੰਕਾਰ, ਇਹ ਮਨੁੱਖ ਦੀਆਂ ਦੋ ਬੜੀਆਂ ਪ੍ਰਬਲ ਕਮਜ਼ੋਰੀਆਂ ਨੇ, ਜਿਨ੍ਹਾਂ ਨੂੰ ਛੋਇਆ ਭਗਤ ਸਿਰਮੌਰ ਸ੍ਰੀ ਨਾਮਦੇਵ ਜੀ ਮਹਾਰਾਜ ਨੇ ਆਪਣੇ ਢੰਗ ਨਾਲ ਬਿਆਨ ਕੀਤਾ, ਔਰ ਇਸ ਵਿੱਚ ਸਨਾਤਨ ਮਤ ਦੀਆਂ ਮਿਥਿਹਾਸਕ ਸਾਖੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਦ ਮੈਂ ਇਸ ਢੰਗ ਨਾਲ ਅਧਿਐਨ ਕਰਦਾ, ਬੋਧ ਧਰਮ ਦੀਆਂ ਸਾਖੀਆਂ ਨਹੀਂ ਮਿਲਦੀਆਂ, ਜਾਂ ਮਿਲਦੀਆਂ ਤੇ ਇਸ਼ਾਰਤਨ ਕਿਧਰੇ ਕਰ। ਜੈਨ ਧਰਮ ਨੂੰ ਵੀ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਜ਼ਿਆਦਾ ਟੱਚ ਨਹੀਂ ਕਰਦੇ, ਗੁਰੂ ਤੇਗ ਬਹਾਦਰ ਸਾਹਿਬ ਵੀ ਨਹੀਂ ਕਰਦੇ, ਪਰ ਸਨਾਤਨ ਮਤ ਨੂੰ ਛੂੰਹਦੇ ਨੇ, ਜ਼ਿਕਰ ਵੀ ਕਰਦੇ ਨੇ, ਇਤਿਹਾਸ ਵੀ ਬਿਆਨ ਕਰਦੇ ਨੇ, ਉਹਨਾਂ ਦਾ ਇਤਿਹਾਸ ਵੀ ਬਿਆਨ ਕਰਦੇ ਨੇ, ਬੜੇ ਵਿਸਥਾਰ ਨਾਲ ਜੋ ਹੈ ਕਿਧਰੇ ਕਿਧਰੇ ਜੋ ਹੈ ਕਰਦੇ ਨੇ। ਭਗਤ ਵੀ ਕਰਦੇ ਨੇ, ਗੁਰੂ ਨਾਨਕ ਵੀ ਕਰਦੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਕਰਦੇ ਨੇ। ਕਲਗੀਧਰ ਪਿਤਾ ਨੇ ਤੇ ਰਾਮਾ ਅਵਤਾਰ ਕ੍ਰਿਸ਼ਨਾ ਅਵਤਾਰ ਦੋ ਬਾਣੀਆਂ ਵੀ ਲਿਖ ਦਿੱਤੀਆਂ, ਜੈਨ ਧਰਮ ਦੀ ਕਥਾ ਨਹੀਂ ਲਿਖੀ ਗੁਰੂ ਗੋਬਿੰਦ ਸਿੰਘ ਨੇ ਵੀ, ਬੌਧ ਧਰਮ ਦੀ ਕਥਾ ਨਹੀਂ ਲਿਖੀ ਗੁਰੂ ਗੋਬਿੰਦ ਸਿੰਘ ਨੇ ਵੀ, ਰਾਮਾ ਅਵਤਾਰ ਲਿਖਿਆ, ਕ੍ਰਿਸ਼ਨਾ ਅਵਤਾਰ ਲਿਖਿਆ, ਤੇ ਜਿੰਨਾ 24 ਅਵਤਾਰਾਂ ਦੀ ਕਥਾ ਲਿਖੀ ਹੈ ਉਹ ਸਾਰੇ ਸਨਾਤਨੀ ਨੇ। ਐਸਾ ਕਿਉਂ? ਕਹਿਣ ਵਿੱਚ ਮੈਨੂੰ ਕੋਈ ਸੰਕੋਚ ਨਹੀਂ, ਸਨਾਤਨ ਮਤ ਦੇ ਸਾਰੇ ਅਵਤਾਰੀ ਪੁਰਸ਼ ਗ੍ਰਸਤੀ ਨੇ, ਦੁਨੀਆਦਾਰ ਨੇ। ਰਾਜੇ ਵੀ ਨੇ ਉਹਨਾਂ ਚ। ਜੈਨ ਧਰਮ ਦੇ ਬਾਨੀ ਮਹਾਂਵੀਰ, ਬੌਧ ਧਰਮ ਦੇ ਬਾਨੀ ਮਹਾਤਮਾ ਬੁੱਧ ਗ੍ਰਸਤ ਨੂੰ ਛੋੜ ਦਿੱਤਾ, ਤਿਆਗ ਦਾ ਮਾਰਗ ਹੈ। ਇਹ ਵਿਅਕਤੀਗਤ ਧਰਮ ਹੈ, ਸਮੂਹਕ ਧਰਮ ਨਹੀਂ ਹੈ। ਵਿਅਕਤੀਗਤ ਧਰਮ ਤੇ ਹੈ, ਸਾਰਿਆਂ ਦਾ ਧਰਮ ਨਹੀਂ ਹੈ। ਤੇ ਜੇ ਸਾਰੇ ਹੀ ਗ੍ਰਸਤ ਨੂੰ ਛੋੜ ਦੇਣ, ਅੱਜ ਸਾਰੇ ਹੀ ਛੋੜ ਦੇਣ ਤੇ ਸਾਰੇ ਭਿਕਸ਼ਾ ਮੰਗਣ ਤੇ ਭਿਕਸ਼ਾ ਦੇਵੇਗਾ ਕੌਣ? ਕਿਉਂਕਿ ਸਾਰੇ ਭਿਕਸ਼ੂ ਬਣ ਗਏ, ਮੰਗਣ ਵਾਲੇ ਬਣ ਗਏ। ਜੇ ਸਾਰੇ ਭਿਕਸ਼ੂ ਬਣ ਗਏ ਤੇ ਫਿਰ ਦੇਵੇਗਾ ਕੌਣ? ਕੌਣ ਦੇਵੇਗਾ? ਕੋਈ ਦੇਣ ਵਾਲਾ ਵੀ ਤੇ ਚਾਹੀਦਾ ਨਾ। ਸਾਰੇ ਗ੍ਰਸਤ ਦੇ ਤਿਆਗੀ ਬਣ ਗਏ ਤੇ ਮੇਰੇ ਖਿਆਲ 200-300 ਸਾਲ ਵਿੱਚ ਧਰਤੀ ਮਨੁੱਖਾਂ ਤੋਂ ਖਾਲੀ ਹੋ ਜਾਏਗੀ, ਰਹਿਣੀ ਨਹੀਂ, ਖਤਮ ਹੀ ਹੋ ਗਏ, ਸਿਲਸਿਲਾ ਹੀ ਖਤਮ ਹੋ ਗਿਆ। ਮਨੁੱਖ ਦਿਖਾਈ ਨਹੀਂ ਦੇਗਾ ਕਿਉਂਕਿ ਤਿਆਗੀ। ਵਿਅਕਤੀਗਤ ਧਰਮ ਹੈ ਮਹਾਤਮਾ ਬੁੱਧ ਦਾ, ਵਿਅਕਤੀਗਤ ਧਰਮ ਹੈ ਮਹਾਂਵੀਰ ਦਾ, ਪਰ ਵਿਅਕਤੀਗਤ ਧਰਮ ਨਹੀਂ ਹੈ ਸ਼੍ਰੀ ਰਾਮ ਦਾ, ਸ਼੍ਰੀ ਕ੍ਰਿਸ਼ਨ ਦਾ, ਜਨਕ ਦਾ। ਉਹਦੇ ਗ੍ਰਸਤੀ ਨੇ, ਦੁਨੀਆਦਾਰ ਨੇ, ਉਹ ਤੇ ਸਮੂਹਕ ਧਰਮ ਹੈ, ਸਾਰੇ ਇਸ ਦੀ ਪਾਲਣਾ ਕਰ ਸਕਦੇ ਨੇ। ਇਸ ਵਾਸਤੇ ਸਨਾਤਨ ਮਤ ਦੀਆਂ ਸਾਖੀਆਂ ਇਤਿਹਾਸ ਮਿਤਿਹਾਸ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦਾ ਹੈ, ਜੈਨ ਬੌਧ ਦਾ ਨਹੀਂ ਮਿਲਦਾ। ਹਾਲਾਂਕਿ ਉਹ ਵੀ ਇਸੇ ਦੇਸ਼ ਦੇ ਵਿੱਚ ਪੈਦਾ ਹੋਏ ਬੜੇ ਬੁਲੰਦ ਅਵਤਾਰੀ ਪੁਰਸ਼ ਨੇ। ਉਹਨਾਂ ਦੇ ਅਵਤਾਰ ਹੋਣ ਦੇ ਵਿੱਚ, ਮੰਨਣ ਦੇ ਵਿੱਚ ਮੈਨੂੰ ਕੋਈ ਸੰਕੋਚ ਨਹੀਂ, ਮੈਂ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਰਿਹਾ। ਮੈਂ ਇਹ ਵੀ ਨਹੀਂ ਕਹਿੰਦਾ ਕਿ ਬ੍ਰਹਮ ਗਿਆਨੀ ਨਹੀਂ ਸਨ, ਉਹਨਾਂ ਕੋਲ ਅਧਿਆਤਮਿਕ ਰਸ ਨਹੀਂ ਸੀ, ਮੈਂ ਇਹ ਵੀ ਨਹੀਂ ਕਹਿ ਰਿਹਾ। ਪਰ ਜਿਸ ਢੰਗ ਨਾਲ ਉਹਨਾਂ ਨੇ ਪ੍ਰਾਪਤ ਕੀਤਾ ਹੈ, ਉਹ ਵਿਅਕਤੀਗਤ ਧਰਮ ਹੈ, ਸਮੂਹਕ ਨਹੀਂ ਹੈ, ਸਾਰੇ ਨਹੀਂ ਕਰ ਸਕਦੇ। ਸਾਰੇ ਭਿਕਸ਼ੂ ਬਣ ਜਾਣ ਤਾਂ ਭਿਕਸ਼ਾ ਦੇਵੇਗਾ ਕੌਣ? ਸਾਰੇ ਭਿਕਸ਼ੂ ਬਣ ਜਾਣ ਤੇ ਜੇ ਸਾਰੇ ਹੀ ਤਿਆਗੀ ਬਣ ਜਾਣ ਤੇ 200-300 ਸਾਲ ਬਾਅਦ ਇਹ ਧਰਤੀ ਖਾਲੀ ਹੋ ਜਾਏਗੀ ਮਨੁੱਖਾਂ ਤੋਂ, ਕੁਛ ਵੀ ਨਹੀਂ ਹੋਵੇਗਾ। ਪਸ਼ੂ ਪਕਸ਼ੀ ਤੇ ਰਹਿਣਗੇ, ਮਨੁੱਖ ਨਹੀਂ ਹੋਵੇਗਾ, ਕਿਉਂਕਿ ਮਨੁੱਖ ਤੇ ਤਿਆਗੀ ਹੋ ਗਏ, ਗ੍ਰਸਤ ਦਾ ਤਿਆਗੀ ਹੋ ਗਿਆ। ਵਿਅਕਤੀਗਤ ਧਰਮ ਹੈ ਮਹਾਤਮਾ ਬੁੱਧ ਦਾ, ਵਿਅਕਤੀਗਤ ਧਰਮ ਹੈ ਸਵਾਮੀ ਮਹਾਂਵੀਰ ਦਾ। ਭਾਵੇਂ ਬੜਾ ਵਿਆਪਕ ਪੱਧਰ ਤੇ ਫੈਲਿਆ ਹੋਇਆ ਸੀ ਬੌਧ ਧਰਮ, ਲੇਕਿਨ ਗੁਰੂ ਨਾਨਕ ਟੱਚ ਨਹੀਂ ਕਰਦੇ, ਗੁਰੂ ਅਰਜਨ ਦੇਵ ਜੀ ਨਹੀਂ ਸੁਣਦੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿਸ਼ੇਸ਼ਤਾ ਨਹੀਂ ਦਿੰਦੇ ਗੁਸਤਾਖੀ ਮਾਫ਼। ਪਰ ਰਾਮ ਅਵਤਾਰ ਤੇ ਲਿਖਦੇ ਨੇ ਗੁਰੂ ਗੋਬਿੰਦ ਸਿੰਘ, ਕ੍ਰਿਸ਼ਨਾ ਅਵਤਾਰ ਲਿਖਦੇ ਨੇ, 24 ਅਵਤਾਰਾਂ ਦੀ ਕਥਾ ਲਿਖਦੇ ਨੇ, ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰੂ ਨਾਨਕ, ਗੁਰੂ ਅਰਜਨ ਦੇਵ ਜੀ ਮਹਾਰਾਜ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਨਾਤਨ ਮਤ ਦੇ ਇਤਿਹਾਸ ਨੂੰ, ਮਿਤਿਹਾਸ ਨੂੰ ਟੱਚ ਕਰਦੇ ਨੇ। ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਜ ਗਰਾ ਤੇ ਛੂਟਾ, ਮਹਿਮਾ ਨਾਮ ਕਹਾ ਲੋ ਵਰਨੋ ਰਾਮ ਕਹਿਤ ਬੰਧਨ ਤੇ ਤੂਤਾ, ਪੁਰਾਣਕ ਸਾਖੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਜ਼ਿਕਰ ਕਰਦੇ ਨੇ, ਸਹਿਨ ਸਰਦਾਨ ਦੇ ਇੰਦਰ ਰਵਾਇਆ, ਪਰਸ ਰਾਮ ਰੋਵੇ ਗਰ ਆਇਆ। ਸਾਰਾ ਸਨਾਤਨ ਮਤ ਦਾ ਇਤਿਹਾਸ ਹੈ, ਮਿਤਿਹਾਸ ਹੈ। ਇਹ ਸ਼ਬਦ ਵੀ ਕੁਝ ਐਸਾ ਹੈ, ਆਪ ਹੁਣ ਲੜੀਵਾਰ ਸਰਵਣ ਕਰੋ, ਕਿਉਂਕਿ ਮੈਂ ਦੇਖਦਾ, ਮੈਂ ਜ਼ਰਾ ਕੀੜੀ ਦੀ ਚਾਲ ਚੱਲਦਾ, ਜਿਹੜੀ ਮੇਰੀ ਘੜੀ ਹੈ ਨਾ, ਬੜੀ ਤਿੱਖੀ ਚੱਲਦੀ ਹੈ, ਇਹ ਮੇਰੇ ਨਾਲੋਂ ਅੱਗੇ ਲੰਘ ਜਾਂਦੀ ਹੈ ਅਤੇ ਮੈਂ ਪਛੜ ਜਾਂਦਾ। ਹੁਣ ਮੈਂ ਕੋਸ਼ਿਸ਼ ਕਰਦਾ ਇਹਦੇ ਨਾਲ ਚੱਲਾਂ, ਤੁਹਾਨੂੰ ਲੇਟ ਨਾ ਕਰਾਂ। ਆਖਰੀ ਅਰਥ ਆਪ ਸਰਵਣ ਕਰੋ, ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ।
ਵਾਹਿਗੁਰੂ ਸਾਹਿਬ ਜੀ ਤਨਾਸਰੀ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ।
ਵਾਹਿਗੁਰੂ ਸ਼ਕਤੀ ਕੇਵਲ ਇੱਕ ਹੈ, ਔਰ ਜੋ ਇੱਕ ਹੈ ਉਹ ਕੀ ਹੈ? ਉਹ ਅੰਕਾਰ ਹੈ। ਉਹ ਜੋ ਓਅੰਕਾਰ ਹੈ ਉਹ ਸੱਤ ਹੈ, ਸ਼ਬਦ ਦੇ ਰੂਪ ਵਿੱਚ, ਪ੍ਰਕਾਸ਼ ਦੇ ਰੂਪ ਵਿੱਚ ਸੱਤ ਹੈ, ਸਦੀ ਵੀ ਹੈ, ਹੋਂਦ ਵਾਲਾ ਹੈ। ਸਾਰਾ ਗਿਆਨ ਉਸੇ ਤਵਾਰ ਹੈ, ਇਸ ਵਾਸਤੇ ਗੁਰੂ ਹੈ, ਔਰ ਉਹ ਦਇਆ ਦੀ ਮੂਰਤੀ ਹੈ, ਬਖਸ਼ਿਸ਼ ਦੀ ਮੂਰਤੀ ਹੈ, ਰਹਿਮਤ ਦੀ ਮੂਰਤੀ ਹੈ, ਕਰੁਣਾਕਰ ਹੈ, ਤਾਂ ਪ੍ਰਸਾਦ ਹੈ। ਹਾਂਜੀ,
ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ।
ਬੜੀ ਗਹਿਰੀ ਬੁਨਿਆਦ ਖੁਦਵਾਈ ਹੈ, ਬੜਾ ਸੁੰਦਰ ਮਹਿਲ ਬਣਾਇਆ ਹੈ, ਬੜਾ ਸੁੰਦਰ ਮਕਾਨ ਬਣਾਇਆ ਹੈ। ਮਕਾਨ ਰਹਿਣ ਵਾਸਤੇ ਆਉਂਦਾ ਹੈ, ਬਹੁਤ ਸਾਰੇ ਰਹਿਣ ਵਾਸਤੇ ਨਹੀਂ ਬਣਾਉਂਦੇ, ਦਿਖਾਉਣ ਵਾਸਤੇ ਬਣਾਉਂਦੇ। ਔਰ ਪਤਾ ਹੈ ਮੈਨੂੰ ਪਹਿਲੇ ਬਹੁਤ ਲੋਕ ਦਿਖਾਉਂਦੇ ਸਨ, ਹੁਣ ਮੇਰਾ ਮੂੰਹ ਫੜ ਸੁਭਾਅ ਦੇਖ ਕੇ ਹੁਣ ਨਹੀਂ ਕਹਿੰਦੇ, ਨਹੀਂ ਤਾਂ ਮੈਨੂੰ ਬਹੁਤ ਸਾਰੇ ਸੱਜਣਾਂ ਦੀਆਂ ਗੱਲਾਂ ਭੁੱਲਦੀਆਂ ਨੇ। ਇਹ ਨਵਾਂ ਮਕਾਨ ਬਣਾਇਆ, ਇੱਕ ਕਮਰੇ 'ਚ ਲੈ ਜਾਣਗੇ, ਦੂਜੇ 'ਚ ਲੈ ਜਾਣਗੇ, ਤੀਜੇ 'ਚ ਲੈ, ਇਹ ਟਾਈਲਾਂ ਫਲਾਣੀ ਥਾਂ ਤੋਂ ਮੰਗਾਈਆਂ ਨੇ, ਇਹ ਮਾਰਬਲ ਮਕਰਾਣੇ ਤੋਂ ਆਇਆ, ਫਿਰ ਉੱਪਰ ਲੈ ਜਾਣਗੇ, ਇਹ ਸਾਡਾ ਫਲਾਣਾ ਰੂਮ ਹੈ, ਸਾਡਾ ਫਲਾਣਾ ਰੂਮ ਹੈ, ਕਿਚਨ ਦੇਖੋ, ਬਾਥਰੂਮ ਦੇਖੋ, ਦਿਖਾਉਂਦਿਆਂ ਦਿਖਾਉਂਦਿਆਂ ਘੰਟੇ ਦੋ ਘੰਟੇ ਖਰਾਬ ਕਰੇ। ਫਿਰ ਮੈਂ ਜਾਨ ਛੁਡਾਉਣ ਵਾਸਤੇ ਇਹਨਾਂ ਮੂਰਖਾਂ ਦਾ ਜ਼ਿਕਰ ਸੰਗਤ ਵਿੱਚ ਕਰਨਾ ਸ਼ੁਰੂ ਕੀਤਾ। ਮਕਾਨ ਰਹਿਣ ਵਾਸਤੇ ਆਉਂਦਾ, ਦਿਖਾਉਣ ਵਾਸਤੇ ਨਹੀਂ ਆਉਂਦਾ। ਰਹੋ ਤੁਸੀਂ ਖੁਸ਼ੀ ਨਾਲ ਰਹੋ। ਕੱਪੜੇ ਪਹਿਨਣ ਵਾਸਤੇ ਆਉਂਦੇ, ਨੁਮਾਇਸ਼ ਵਾਸਤੇ ਨਹੀਂ ਆਉਂਦੇ। ਭੋਜਨ ਭੁੱਖ ਮਿਟਾਉਣ ਵਾਸਤੇ ਆਉਂਦਾ, ਪ੍ਰਦਰਸ਼ਿਤ ਕਰਨ ਵਾਸਤੇ ਨਹੀਂ ਆਉਂਦਾ। ਪਰ ਮਨੁੱਖ ਨੂੰ ਨੁਮਾਇਸ਼ ਦੀ ਆਦਤ ਹੈ, ਹੰਕਾਰ ਹੈ। ਮਕਾਨ ਦੇ ਆਸਰੇ 'ਤੇ ਵੀ ਹੰਕਾਰ ਮਨੁੱਖ ਦਾ ਪ੍ਰਗਟ ਹੁੰਦਾ, ਮੇਰਾ ਉੱਚਾ ਮਕਾਨ ਹੈ, ਮਹਾਨ ਮਕਾਨ ਹੈ, ਕੋਈ ਮਾਮੂਲੀ ਮਕਾਨ ਥੋੜ੍ਹੀ ਹੈ, ਬਹੁਤ ਵੱਡੀ ਕੋਠੀ ਹੈ, ਬੜੀ ਵਧੀਆ ਕੋਠੀ ਹੈ। ਤਾਂ ਖੈਰ ਸਾਹਿਬ ਇੱਥੇ ਭਗਤ ਨਾਮਦੇਵ ਜੀ ਕਹਿਣ, ਬਹੁਤ ਗਹਿਰੀ ਬੁਨਿਆਦ ਖਿਲਾ ਕੇ ਬੜਾ ਸੁੰਦਰ ਮਕਾਨ ਬਣਾਇਆ, ਬੜਾ ਸੁੰਦਰ ਮਹਿਲ ਬਣਾਇਆ। ਹਾਂਜੀ
ਦੇਖੋ ਅਧਿਕਾਰੀ ਜਿਨ ਤ੍ਰਿਣ ਧਰ ਮੂੰਡ ਬੁਲਾਏ।
ਬਾਰੇ ਐਸਾ ਕਹਿੰਦੇ ਨੇ, ਇਹਦੀ ਆਯੂ ਬੜੀ ਲੰਬੀ ਸੀ, ਬੜਾ ਲੰਬਿਆ ਜੀ। ਅਜੇ ਵੀ ਰਸ਼ੀਆ ਦੇ ਡੇਢ ਡੇਢ ਸੌ ਸਾਲ, 160 ਸਾਲ ਦੇ ਬੰਦੇ ਮੌਜੂਦ ਨੇ, ਅਜੇ ਵੀ ਮੌਜੂਦ, ਲੰਬੀ ਉਮਰ ਦੇ ਮਨੁੱਖ ਅਜੇ ਵੀ ਮੌਜੂਦ ਹੈ। ਲੱਖਾਂ ਸਾਲ ਦੀ ਉਮਰ ਕਹਿੰਦੇ ਨੇ ਮਾਰਕੰਡੇ ਦੀ, ਇਹ ਤਾਂ ਮੇਰਾ ਮਨ ਮੰਨਦਾ ਨਹੀਂ। ਕਾਰਨ ਜਦ ਗਿਣਤੀ ਮਿਣਤੀ ਨਾ ਹੋਵੇ ਤੇ ਮਨੁੱਖ ਉਸ ਨੂੰ ਕਹਿ ਦਿੰਦਾ, ਹੁਣ ਇਹ ਲਖਿਆ ਨਹੀਂ ਜਾ ਸਕਦਾ, ਹਲਕ ਹੈ, ਲਖਿਆ ਨਹੀਂ ਜਾ ਸਕਦਾ, ਲੱਗਦਾ ਬਹੁਤ ਲੰਬਾ ਜੀਵੀ ਹੋਵੇਗਾ, ਨਹੀਂ ਪਤਾ ਹੋਵੇਗਾ ਕਦੋਂ ਜੰਮਿਆ ਹੋਵੇਗਾ, ਕਈ ਪੀੜ੍ਹੀਆਂ ਖਤਮ ਹੋ ਗਈਆਂ ਹੋਣਗੀਆਂ, ਰਿਹਾ ਹੋਵੇਗਾ। ਐਸੇ ਹਨ ਮਨੁੱਖ, ਅਜੇ ਵੀ ਹਨ, ਅਜੇ ਵੀ ਮੌਜੂਦ ਨੇ, ਲੰਬੀ ਉਮਰ ਵਾਲੇ। ਜੈਸੇ ਸਾਡੇ ਤ੍ਰੈਮਣ ਦੇਹਰੀ ਚੱਲੇ ਪਾਣੀ ਹਨ, ਬਾਬਾ ਫਰੀਦ ਕਹਿੰਦੇ ਨੇ, ਇਹ ਮਣ ਉਹਨਾਂ ਦਿਨਾਂ 'ਚ ਮੁਲਤਾਨ ਵਿੱਚ 28 ਸੇਰਾਂ ਦਾ ਆਉਂਦਾ ਸੀ, 40 ਕਿਲੋ ਦਾ ਨਹੀਂ ਆਉਂਦਾ ਸੀ। ਬਾਟ ਬਦਲਦੇ ਰਹੇ ਨੇ, ਤੋਲਣ ਦੇ ਪੈਮਾਨੇ, ਨਾਪਣ ਦੇ ਪੈਮਾਨੇ, ਗਿਣਤੀ ਦੇ ਅੰਦਾਜ਼ ਬਦਲਦੇ ਰਹੇ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਸਾਡੇ ਦੇਖਦਿਆਂ ਦੇਖਦਿਆਂ ਪੈਮਾਨੇ ਬਦਲ ਗਏ, ਸੇਰ ਛਟਾਂਕ ਕਿਲੋ ਗ੍ਰਾਮ ਬਣ ਗਏ, ਕਿਲੋ ਬਣ ਗਏ, ਦੇਖਦਿਆਂ ਦੇਖਦਿਆਂ ਇਹ ਪੈਮਾਨੇ ਬਦਲਦੇ ਰਹੇ ਨੇ। ਉਹ ਜੋ ਸਾਡੇ ਤਿੰਨ ਮਨ ਕਹਿ ਰਹੇ ਨੇ, ਇਹਦੇ ਨਾਲ ਤਾਂ ਫਿਰ 2 ਟਨ ਦਾ ਵਜ਼ਨ ਹੋ ਗਿਆ, 2.25 ਟਨ ਦਾ। ਲੋਕ ਇੰਨੇ ਭਾਰੇ ਬਰਕਮ ਸਨ ਉਹਨਾਂ ਦੇ ਨਾਲ, ਨਹੀਂ ਐਸੀ ਕੋਈ ਗੱਲ ਨਹੀਂ। ਇਹ 28 ਸੇਰਾਂ ਦਾ ਮਣ ਹੁੰਦਾ ਸੀ, ਇਤਨੀ ਮਹਿਸ ਕਰਦੇ ਹਾਂ। ਮਾਰਕੰਡਾ ਰਿਸ਼ੀ ਬੜੀ ਲੰਬੀ ਆਯੂ ਤੱਕ ਜੀਵਿਆ, ਪਰ ਉਸਨੇ ਤਿਨਕਿਆਂ ਦੀ ਝੁੱਗੀ ਬਣਾਈ ਹੋਈ ਸੀ, ਕੁਛ ਕਹਿੰਦੇ ਨੇ ਤਿਨਕਿਆਂ ਦੀ ਛੱਤਰੀ ਬਣਾਈ ਹੋਈ ਸੀ, ਬਹੁਤੀ ਧੁੱਪ ਪੈ ਜਾਣੀ ਉਸ ਛੱਤਰੀ ਥੱਲੇ ਰਹਿਣਾ, ਵਰਖਾ ਪੈਣੀ ਉਸ ਛੱਤਰੀ ਥੱਲੇ ਰਹਿਣਾ, ਉਹੀ ਉਸਦੀ ਝੁੱਗੀ ਸੀ, ਉਹੀ ਉਸਦਾ ਛਾਤਾ ਸੀ। ਉਹਦੇ ਅੰਦਰ ਮਕਾਨ ਬਣਾਉਣ ਦੀ ਲਾਲਸਾ ਨਾ ਪੈਦਾ ਹੋਈ। ਉਹਨੇ ਸਾਰੀ ਜ਼ਿੰਦਗੀ ਤਿਨਕਿਆਂ ਦੀ ਝੁੱਗੀ ਦੇ ਜੋ ਹੈ ਕੱਢ ਦਿੱਤੀ, ਇਹ ਬੰਦੇ ਉਹਦੇ ਨਾਲੋਂ ਤੇ ਤੇਰੀ ਜ਼ਿਆਦਾ ਉਮਰ ਨਹੀਂ ਹੈ, ਇਹਨਾਂ ਹੀ ਮਕਾਨਾਂ 'ਚ ਹੀ ਫਸ ਕੇ ਰਹਿ ਗਏ ਹੈ, ਇਸੇ 'ਚ ਹੀ ਆਪਣੇ ਹੰਕਾਰ ਨੂੰ ਪ੍ਰਦਰਸ਼ਿਤ ਪਿਆ ਕਰਦਾ। ਹਾਂਜੀ
ਕਰਤਾ ਰਾਮ ਸੁਨੇਹੇ।
ਸਾਡਾ ਜਿਹੜਾ ਕਰਤਾ ਹੈ ਬੜਾ ਪਿਆਰਾ ਰਾਮ ਹੈ, ਉਹ ਈਸ਼ਵਰ ਹੈ, ਉਹ ਸਾਡਾ ਕਰਦਾ, ਸਾਰੇ ਜਗਤ ਦਾ ਕਰਤਾ ਹੈ। ਹਾਂਜੀ
ਕਾਹੇ ਰੇ ਨਰ ਗਰਭ ਕਰਤ ਬਿਨਸ ਜਾਏ ਝੂਠੀ
ਦੇਹੀ ਦਾ ਕਿਉਂ ਇਤਨਾ ਅਹੰਕਾਰ ਕਰਦੇ ਕਿਉਂ ਇਤਨੀ ਜੀਵੇਸ਼ਨਾ ਤੇ ਕਿਉਂ ਇਤਨੀ ਲਾਲਸਾ ਤੇ ਕਿਉਂ ਇਤਨਾ ਅਹੰਕਾਰ ਇਹਦੀ ਝੂਠੀ ਹੈ ਇਹਨੂੰ ਬਿਨਸਦਿਆਂ ਦੇਰ ਨਹੀਂ ਲੱਗਦੀ ਇਹਨੂੰ ਨਾ ਸੌਂਦਿਆਂ ਦੇਰ ਨਹੀਂ ਲੱਗਦੀ ਹਾਂਜੀ
ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ
ਅਹੰਕਾਰ ਟਿਕਦਾ ਹੈ ਮੇਰੇ ਤੇ ਜੇ ਮੇਰਾ ਹੀ ਕੁਛ ਨਹੀਂ ਤੇ ਅਹੰਕਾਰ ਕਿੱਥੇ ਟਿਕੇਗਾ ਮੇਰਾ ਤਨ ਮੇਰਾ ਧਨ ਮੇਰੀ ਪ੍ਰਭਤਾ ਮੇਰਾ ਪਰਿਵਾਰ ਮੇਰੀ ਸ਼ਕਤੀ ਮੇਰਾ ਸਵਪਨ ਮੇਰਾ ਗਿਆਨ ਮੇਰੀ ਸਮਝ ਜਿਤਨਾ ਮੇਰਾ ਮੇਰਾ ਹੋਵੇਗਾ ਉਤਨਾ ਹੀ ਅਹੰਕਾਰ ਵਧ ਜਾਂਦਾ ਸੰਤ ਅਹੰਕਾਰ ਨੂੰ ਮਿਟਾਉਂਦਾ ਹੈ ਮਨ ਤਨ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਮੇਰਾ ਤੇ ਕੁਛ ਵੀ ਨਹੀਂ ਮੇਰਾ ਮੁਝ ਮੈਂ ਕਿਛ ਨਹੀਂ ਜੋ ਕੁਛ ਹੈ ਸੋ ਤੇਰਾ ਹੁਣ ਅਹੰਕਾਰ ਕਿੱਥੇ ਬੈਠੇ ਅਹੰਕਾਰ ਤੇ ਬੈਠਦਾ ਮੇਰੇ ਤੇ ਮੇਰਾ ਹੀ ਕੁਛ ਨਹੀਂ ਕਿੱਥੇ ਬੈਠੇਗਾ ਮੇਰਾ ਤਨ ਮੇਰਾ ਧਨ ਮੇਰੀ ਪ੍ਰਭਤਾ ਮੇਰਾ ਪਰਿਵਾਰ ਮੇਰੀ ਕੁਲ ਮੇਰੀ ਸੰਪਦਾ ਮੇਰੀ ਸਮਝ ਮੇਰਾ ਗਿਆਨ ਮੇਰੀਆਂ ਡਿਗਰੀਆਂ ਮੇਰੀ ਸਮਝ ਮੇਰਾ ਮੇਰਾ ਵੱਧਦਾ ਜਾਏਗਾ ਅਹੰਕਾਰ ਵੱਧਦਾ ਜਾਂਦਾ ਹੈ ਵੱਧਦਾ ਜਾਂਦਾ ਹੈ ਅਹੰਕਾਰ ਬੈਠਦਾ ਹੈ ਮੇਰੇ ਦੇ ਸਿੰਘਾਸਣ ਤੇ ਨਿਰੰਕਾਰ ਬੈਠਦਾ ਹੈ ਤੇਰੇ ਦੇ ਸਿੰਘਾਸਣ ਤੇ ਮੇਰੇ ਤੇ ਨਹੀਂ ਤੂੰ ਤੂੰ ਕਰਤਾ ਤੂੰ ਵਾਇਆ ਮੁਝ ਮੇ ਰਹਾ ਨਾ ਹੋ ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਕਾਹੇ ਰੇ ਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹੀ ਮੇਰੀ ਮੇਰੀ ਕਹਿਰੋ ਕਰਤੇ ਦੁਰਯੋਧਨ ਸੇ ਭਾਈ ਦੁਰਯੋਧਨ ਆਪਣੇ ਵਕਤ ਦਾ ਬੜਾ ਪ੍ਰਬਲ ਹੰਕਾਰੀ 17 ਦਿਨ ਸ੍ਰੀ ਕ੍ਰਿਸ਼ਨ ਸਮਝਾਉਂਦੇ ਰਹੇ ਹੁਣ ਕ੍ਰਿਸ਼ਨ ਜੈਸਾ ਸਮਝਾਉਣ ਵਾਲਾ ਹੋਵੇ ਸੂਝਵਾਨ ਹੋਵੇ ਵਕਤ ਦਾ ਅਵਤਾਰੀ ਪੁਰਸ਼ ਹੋਵੇ ਬੜਾ ਬਾਰੀਕ ਬੀਨ ਹੋਵੇ ਤੇ ਸਮਝਾਉਣ ਦੀ ਉਸਦੇ ਕੋਲ ਕਲਾ ਵੀ ਹੋਵੇ ਯੁਕਤੀ ਵੀ ਹੋਵੇ ਉਕਤੀ ਵੀ ਹੋਵੇ ਤੇ ਦੁਰਯੋਧਨ ਫਿਰ ਆਕੜ ਕੇ ਖੜਾ ਹੋ ਜਾਏ ਇਸਦਾ ਮਤਲਬ ਬੜਾ ਅਹੰਕਾਰੀ ਸੀ ਉਹਦੇ ਸਾਹਮਣੇ ਕ੍ਰਿਸ਼ਨ ਛੋਟਾ ਹੈ ਕੁਛ ਵੀ ਨਹੀਂ ਹੈ ਜਦ ਸ੍ਰੀ ਕ੍ਰਿਸ਼ਨ ਨੇ ਕਿਹਾ ਤੂੰ 5 ਪਿੰਡ ਦੇ ਦੇ ਮਸਲਾ ਹੱਲ ਹੋ ਜਾਏਗਾ ਖੂਨ ਖਰਾਬੇ ਤੋਂ ਬਚ ਜਾਵਾਂਗੇ ਦੁਰਯੋਧਨ ਕਹਿੰਦਾ ਭਗਵਾਨ ਗੱਲ ਸੁਣੋ ਮੈਂ 5 ਸੂਈਆਂ ਜਿਤਨੀ ਵੀ ਜਗ੍ਹਾ ਨਹੀਂ ਦੇਣੀ ਸਾਰੀ ਸਿਕਸ਼ਾ ਠੁਕਰਾ ਕੇ ਰੱਖ ਦਿੱਤੀ ਕ੍ਰਿਸ਼ਨ ਦਾ ਸਾਰਾ ਸਮਝਾਇਆ ਹੋਇਆ ਇੱਕ ਪਾਸੇ ਕਰ ਦਿੱਤਾ ਤੇ ਇੱਕ ਕੋਹ ਨੂੰ ਗਾਲਬੁਨ 1.5-2 ਮੀਲ ਦਾ ਮੰਨਦੇ ਨੇ ਤੇ 2 ਕੋਹ ਦਾ 1 ਯੋਜਨ ਮੰਨਦੇ ਨੇ ਤੇ 12 ਯੋਜਨ ਲਾ ਲਈਏ ਚਲੋ 4 ਦੇ ਹਿਸਾਬ ਨਾਲ ਵੀ ਦੇਈਏ ਵਿਸਤਾਰ ਕਰੀਏ 12×4=48 ਤੇ ਚਲੋ 1.5 ਮੀਲ ਦਾ ਮੰਨ ਲਈਏ ਫਿਰ 30-32 ਤੇ ਹੋ ਹੀ ਗਿਆ ਇਤਨੀ ਲੰਬੀ ਉਸਦੀ ਸੈਨਾ ਸੀ ਇਤਨੀ ਫੌਜ ਸੀ ਉਸਦੇ ਕੋਲ ਜਿਹੜੀਆਂ ਟੁਕੜੀਆਂ ਲੜੀਆਂ ਇਤਨੀਆਂ ਟੁਕੜੀਆਂ ਸਨ ਫੌਜ ਦੀਆਂ ਇਤਨੇ ਏਰੀਏ ਵਿੱਚ ਫੈਲੀਆਂ ਹੋਈਆਂ ਇਤਨੀ ਦੂਰ ਤੱਕ ਫੈਲੀ ਹੋਈ 12 ਯੋਜਨ ਤੱਕ ਜਿਸਦਾ ਦਬਦਬਾ ਫੌਜ ਦਾ ਇਤਨੀ ਸ਼ਕਤੀਸ਼ਾਲੀ ਫੌਜ ਛਤਰਪਤੀ ਰਾਜਾ ਇਤਨੀ ਸ਼ਕਤੀ ਦੇਹੀ ਗਿਰਜਨ ਖਾਈ ਦੇਹੀ ਦਾ ਅੰਤਮ ਸੰਸਕਾਰ ਵੀ ਨਹੀਂ ਹੋਇਆ ਅੰਤਮ ਕਿਰਿਆ ਵੀ ਨਹੀਂ ਹੋਈ ਗਿਰਜਾ ਨੇ ਖਾਧੀ ਕਈ ਕਹਿੰਦੇ ਨੇ ਪੱਥਰ ਦੀ ਦੇਹੀ ਸੀ ਦਰਅਸਲ ਕਈ ਦਫ਼ਾ ਅਸੀਂ ਮਿਥਿਹਾਸ ਨੂੰ ਇਤਿਹਾਸ ਦੀ ਸ਼ਕਲ ਦੇ ਦਿੰਦੇ ਬਦਕਿਸਮਤੀ ਹੈ ਬਹੁਤ ਕਠੋਰ ਬੰਦਾ ਹੋਵੇ ਪੱਥਰ ਦਿਲ ਹੈ ਤੇ ਬੜਾ ਮਜ਼ਬੂਤ ਸਰੀਰ ਹੋਵੇ 10-10-15 ਨੂੰ ਇਕੱਠਾ ਹੀ ਪਛਾੜ ਕੇ ਰੱਖ ਦੇਵੇ ਤੇ ਕਹਿ ਦਿੰਦੇ ਆ ਸਰੀਰ ਥੋੜ੍ਹੀ ਹੈ ਤੇ ਪੱਥਰ ਹੈ ਵਾਕਈ 10-15 ਸਰੀਰਾਂ ਨੂੰ ਪਛਾੜ ਕੇ ਰੱਖ ਸਕਦਾ ਸੀ ਬੜਾ ਮਜ਼ਬੂਤ ਬੰਦਾ ਸੀ ਬੜੀ ਮਜ਼ਬੂਤੀ ਸੀ ਉਸ ਕੋਲ ਦਿਲ ਤੇ ਪੱਥਰ ਸੀ ਸਰੀਰ ਵੀ ਪੱਥਰ ਵਰਗਾ ਸੀ ਪੱਥਰ ਵਰਗਾ ਸਰੀਰ ਸੀ ਪੱਥਰ ਸਰੀਰ ਨਹੀਂ ਸੀ ਪੱਥਰ ਵਰਗਾ ਦਿਲ ਸੀ ਪੱਥਰ ਦਿਲ ਨਹੀਂ ਸੀ ਸਖ਼ਤ ਸੀ بہت مضبوط سی، پاویں کتنا مضبوط سی، پاویں کتنا سخت سی، دیہی تے اس دی گرجا نے کھا دی. گرجا بہو وچن ہے، الا نے کھا دی، گرجا نے کھا دی. انتم سنسکار تک نہیں ہوئے، انتم کریا تک نہیں ہوئی. پاویں اتنا چھترپتی راجا، اتنی لمبی چوڑی اس دے کول فوج، اتنا مضبوط دل، اتنا مضبوط شریر، دیہی گرجا نے کھا دی. ہاں جی،
سرب سوئن کی لنکا ہوتی، راون سے ادکائے.
ساری دی ساری لنکا سونے دی، بڑی وڈی ہے لنکا، محل سونے دے، دیواراں سونے دیا، محلاں دے گنبد سونے دے. اتنا سونا کٹھا کیتا، وگیان بھی بڑی انتی کر گیا سی انہاں دے نال. لنکا چند سورج جا کے تپ ترس ہوئی، سدھی سورج دیاں کرناں نال اس دے چولہے جلدے سن، رسوئی دے لکڑاں نہیں بلدیاں سن، کولے گیس نہیں، سور ارجا سورج دی گرمی نال خودی رسوئی تپدی سی. اتنا شکتی شالی اور اتنی اتھے سائنس دی انتی ہو چکی سی، اور اتنا او دھناڑ. ہاں جی،
در بند ہاتھی کن میں پئی پرائی.
درد تے اتنے ہاتھی بنے ہوئے سن، کوڑے بنے ہوئے سن، اتنے واہن، ایسی سونے دی لنکا کتھے گیا؟ مٹی چ مٹی ہو گیا، خاک ہو گیا، راکھ ہو گیا. ہاں جی،
دربارتا سیوں کرت تھگوری جادو اے پھل پائے.
کرشن جی دی ساری کل یاد اے جا کے دوارکا وس گئے سن. باویں جنم تے متھرا دے چویا سی سری کرشن دا، پر کنس دا سورا جڑا جرا سندھ سی، او بڑی بدلے دی بھاونا رکھدا سی. اس تو نجات لئی انہاں نے دوارکا دا رخ کیتا، گجرات دا رخ کیتا. ساری زندگی سری کرشن نے گجرات وچ بتیت کیتی. سمندر دے کنڈے نگری وسائی جس دا نام دوارکا، اتھے ہی رشی رہندے سن، جتھے اج کل مندر سومناتھ ہے. سمندر دے کنڈے تے تپسیا کردا سی اے درواشا رشی، پر کالی طبیعت دا سی، اور تھوڑی جہاں گلتے بھی کرودی ہو جاتا سی. کرود اس دا کرم نہیں سی، کرود او دے سنسکاراں دے چ ہی صرف نہیں سی، کرود اس دا سبھاؤ بن گیا سی، سبھاؤ بن گیا سی. جد اس نوں کرود چڑھ رہا سی، وہ نہیں دیکھتا سی اگلا کون ہے، کون ہے. یادواں دے منڈے نے، منڈیاں نے جو کرشن جی دی کل تو سن، ایک دن مزاق سوجی منڈیاں نو، آخر مزاق سوج دی ہے. ایک منڈے نو زنانی لباس پہنا کے، زنانہ روپ بنا کے، ایک لوہے دی باٹی نو پٹھا پیٹ تے بن کے لے گئے دربادشاہ کول. کہن لگے رشی جی، یہ شرماندی ہے بچی، اسی پوچھ دیں آپ کول، اس دی کک تو لڑکا ہوے گا کہ لڑکی، دسو. اور او رشی سی، سادھنا کرن والا سی، انتر مکھی سی، جان گیا مذاق پہ کر دے، مذاق پہ کر دے. بس کرودھ چڑھے، اتنا کرودھ چڑھیا کہ کمبخت اس کو او پیدا ہوے گا جس دے نال تھوڑی ساری کل کا ستیہ ناس ہوگی، تھوڑی ساری کل تباہ ہوگی. کرشن جی نو پتا چلے، اس سنت نے شراب دے دیتا. وگیان غلط ہتھاں چلا جائے تو ایٹم بم بنتا ہے، ہائیڈروجن بم بنتا ہے، لکھاں منک تباہ کرو. نام رس سدھی بن کے، شکتی بن کے، اگر کرودی کل چلا جائے، گستاخی معاف، اتوں سراپ نکل دینا. سراپ نکل گیا. ایک سائنٹسٹ ایٹم بم بنا سکتا ہے، لکھانوں تباہ کر سکتا ہے، ایک رشی بھی اس طرح کر سکتا ہے سراپ دے کے. وہ دیکھو بھی بڑی شکتی ہے، پر اس شکتی دا غلط استعمال ہے. غلط استعمال کر سکتا ہے سائنٹسٹ، غلط استعمال کر سکتا ہے ایک سنت. انہیں سراپ دیتا، اس کو وہ پیدا ہوئے گا جیڑا ساریاں یادواں دی کل نو ناس کرے گا. جب یادواں نو خبر پہنچی، وڈے وڈیریاں نو خبر پہنچی ہے، تے سراپ سنت دا لگے گا. ہن کی کریے، سارے کرشن جی کول گئے بھی تسی وقت دے سوجوان پرش ہو، مہان سنت ہو، اوتاری پر تسی دسو. کہنے لگے انج کرو، اس باٹی نو پتھر تے رگڑو، ختم کر دو. اور اس نو سمندر دے چپا دے. نکا جیا جا ٹکڑا بچ گیا نا، تکھا بھی بڑا سی تے رگڑنا بڑا اوکھا سی، او اونجی سمندر دے سٹ دیتا گیا. پران ساکھی ہے جس نو نام دیو بیان پے کر دین، گرو گرنتھ صاحب دے وچ درج ہے. وہ ٹکڑا مچھلی کھا گئی، ایک مچھیرے نے پکڑیا مچھلی، اس نے ویچی، اس نو ویچی جڑا شکاری سی. مچھلی دے چاں اے لوہے دا ٹکڑا نکلے، انہیں اپنے تیر نال جوڑیا اس شکاری نے. باٹی نو جڑا گھسیا لوہے دی میل، روہے دے ذرے سمندر دے اچھلے پانی نال باہر آئے زمین تے، اس کو سرکنڈا بنیا. انج کہندے ایک دن سارے یادواں نے، کوئی خوشی دا دن ہونا ہے، کوئی تہوار ہونا ہے، خوب شراب پیتی جیویں عام بندیاں دی عادت ہوندی، کوئی خوشی دا دن ہے تے پیو، اور پشو بنو. خوشی دا دن تے پشو بنو حد ہو گئی، تھوڑی بہت جڑی عقل ہے اس کو بھی تھلے جاؤ. یہ بہت پرانے سمے تو چلی آ رہی ہے منک کی کمزوری ہے. خوب شراب پیتی، اتے آ کے خرمستیاں پیتیاں، جوا کھیڈن لگے، پھر لڑ پے جی شرابی لڑ پے. سرکنڈا پٹ پٹ کے ماریا ایک دوجیا نو، سارے ہی ختم ہوئے، انہاں دے مکھی سارے ہی مارے ہوئے. شکاری نے جیدے چو باٹی دا ٹکڑا سی تیر نو لایا سی، جائے ستا پر باس وچ گوڑے اوپر پیر پسارے، چرن کمل وچ پدم ہے جل مل جم کے وانگوں تارے. پرواس نام دا تیرت ہے مندر سومناتھ، وہ ایک تیرت ہے، انہوں پرواس کہندے ہیں. سمندر دے کنڈے جنگل دے چ گوڑے تے پیر رکھ کے تھوڑے لیٹے نے درخت دی چھان تلے، سری کرشن نیند آ گئے، ٹھنڈی ہوا سے نیند آ گئی. چرن کمل وچ پدم ہے جل مل جم کے وانگوں تارے، پائی گرداس پر چرنا دے چ پدم ہے. شکاری نو انج دسا جویں ہرن دی اکھ ہے، انہیں کھچ کے تیر ماریا، اوہی جڑو باٹی دا ٹکڑا نال لگیا سی، لگیا سینے، اسے نال کرشن دا انت ہویا. ساری یادواں دی کل ناس ہو گئی، یادواں دے سرمور سری کرشن، انہاں سارے یادواں دے نال کرشن جی دا انت ہویا. تو نام دیو اسے ساکھی نو سامنے رکھتے پہ دربا ساسوں کرت ٹکوری، یادو اے پھل پائے. ہاں جی،
کری جن اپنے اوپر نام دیو ہر گن گائے،
کیتی پری پورن پرماتما نے نام دیو دے اوپر نہ جیون دی لالسا تے نہ ہی ہنکار، اینا دوہاں تو چھٹکارا ہو گیا. کیونکہ دو مضمون دو وشے نام دیو نے اگے رکھے، گوبند نے کرپا کیتی ہے، پربھو نے کرپا کیتی ہے نام دیو نے، ہری دے گن گانے نے، ਤੇ ਹਰੀ ਦੇ ਗੁਣ ਗਾਉਂਦਿਆਂ ਗਾਉਂਦਿਆਂ ਪਰਮ ਜੀਵਨ ਮਿਲ ਗਿਆ, ਇਸ ਜੀਵਨ ਦੀ ਲਾਲਸਾ ਨਹੀਂ ਰਹੀ। ਹਰੀ ਦੇ ਗੁਣ ਗਾਉਂਦਿਆਂ ਗਾਉਂਦਿਆਂ ਦਿਸ ਪਏ ਆਪਣਾ ਤੇ ਕੁਛ ਵੀ ਨਹੀਂ ਹੈ, ਤੋ ਹੰਕਾਰ ਵੀ ਮਿਟ ਗਿਆ। ਸਭ ਕੁਝ ਪ੍ਰਭੂ ਹੈ, ਸਭ ਕੁਝ ਪਰਮਾਤਮਾ ਹੈ। ਸਾਹਿਬ ਰਹਿਮਤ ਕਰਨ, ਇਹ ਅਵਸਥਾ ਸਾਰਿਆਂ ਦੀ ਬਣਾਉਣ। ਪੁਰਚੁਗ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।